ਸਤਿਗੁਰੂ ਜੀ, ਸ੍ਰੀ ਰਵਾਲਸਰ ਸਾਹਿਬ ਵਾਲੇ ਮੁਕਾਮ ਤੇ ਡੇਰਾ ਕੀਤਾ ਹੈ। ਜਿਤਨੇ ਵੀ ਪਹਾੜੀ ਰਾਜੇ ਨੇ ਇਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਣਾਂ ਵਿੱਚ ਆਏ ਹਨ। ਸਭ ਸਤਿਗੁਰਾਂ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ। ਫਿਰ ਇਹਨਾਂ ਦੀਆਂ ਰਾਣੀਆਂ ਨੇ ਗੁਰੂ ਪਾਤਸ਼ਾਹ ਦੀ ਉਪਮਾ ਸੁਣੀ ਹੋਈ ਸੀ, ਉਹ ਵੀ ਆਪੋ ਆਪਣੇ ਰਾਜਿਆਂ ਕੋਲੋਂ ਆਗਿਆ ਲੈ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਦਰਸ਼ਨ ਪਰਸਣ ਵਾਸਤੇ ਆਈਆਂ ਹਨ ਔਰ ਸਤਿਗੁਰਾਂ ਦੇ ਗੁਣ ਗਾਉਂਦਿਆਂ ਮਹਾਰਾਜ ਜੀ ਦਾ ਸੁਜਸ ਕਰਦਿਆਂ ਵਾਪਸ ਮੁੜੀਆਂ ਹਨ। ਚੰਬੇ ਦੇ ਰਾਜੇ ਦੀ ਲੜਕੀ ਸੀ ਰਾਜਕੁਮਾਰੀ। ਇਹਦੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦਾ ਚਾਉ ਸੀ, ਕਿਉਂਕਿ ਇਹ ਸਤਿਗੁਰਾਂ ਦੀ ਬਾਣੀ ਵੀ ਪੜ੍ਹਦੀ ਸੀ, ਆਪ ਵੀ ਛੰਦ ਸ਼ਾਸਤਰ ਦਾ ਗਿਆਨ ਰੱਖਦੀ ਸੀ, ਕਾਵਿ ਸ਼ੈਲੀ ਦੇ ਵਿੱਚ ਨਿਪੁੰਨ ਸੀ। ਸਤਿਗੁਰੂ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਇਹਦੇ ਅੰਦਰ ਕਾਫੀ ਪ੍ਰਭਾਵ ਪਿਆ। ਇਹਨੇ ਇੱਕ ਚਿੱਠੀ ਲਿਖ ਕੇ ਸਤਿਗੁਰਾਂ ਨੂੰ ਭੇਜੀ, ਉਹਦੇ ਵਿੱਚ ਕੁਝ ਸਵਾਲ ਸਨ। ਕਲਗੀਧਰ ਪਾਤਸ਼ਾਹ ਨੇ ਕਵਿਤਾ ਵਿੱਚ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ, ਜਿਨ੍ਹਾਂ ਨੂੰ ਪੜ੍ਹ ਕੇ ਇਹਦੇ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦਾ ਦੂਣਾ ਚਾਉ ਪੈਦਾ ਹੋਇਆ ਔਰ ਮਹਾਰਾਜ ਜੀ ਦੇ ਚਰਣਾਂ ਵਿੱਚ ਗੁਰੂ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਈ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਇਸ ਲੜਕੀ ਨੂੰ ਕਿਰਤਾਰਥ ਕੀਤਾ ਹੈ, ਇਸ ਨੂੰ ਆਤਮਕ ਸੋਝੀ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਇਸੇ ਪ੍ਰਕਾਰ ਨਾਲ ਕੁਝ ਸਮਾਂ ਸਤਿਗੁਰੂ ਜੀ ਸ੍ਰੀ ਰਵਾਲਸਰ ਸਾਹਿਬ ਠਹਿਰੇ ਨੇ। ਪਰਬਤ ਵਾਸੀ ਜਿਤਨੇ ਨਰ ਨਾਰੀਆਂ ਨੇ, ਜਿਨ੍ਹਾਂ ਨੂੰ ਵੀ ਖਬਰ ਹੁੰਦੀ ਹੈ, ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਹੋਏ ਨੇ ਤੇ ਬਹੁਤ ਸਾਰੇ ਲੋਕ ਚੱਲ ਕੇ ਆਉਂਦੇ ਨੇ, ਆ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਕਹਿੰਦੇ ਜਿਵੇਂ ਇਹਨਾਂ ਦੀ ਉਪਮਾ ਸੁਣੀ ਹੈ, ਵਡਿਆਈ ਸੁਣੀ ਹੈ, ਉਸੇ ਤਰ੍ਹਾਂ ਦੇ ਇਹਨਾਂ ਦੇ ਪਾਵਨ ਦਰਸ਼ਨ ਹੋਏ ਹਨ। ਤੋ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਜਿਵੇਂ ਰਵਾਲਸਰ ਸਾਹਿਬ ਦੇ ਇਲਾਕੇ ਦੀ ਸੈਲ ਕਰ ਰਹੇ ਨੇ, ਨੇੜੇ ਹੀ ਇੱਕ ਮਾਲਵੀਹੀ ਨਾਮ ਦਾ ਪਰਬਤ ਹੈ, ਉਸ ਮਾਲਵੀ ਪਰਬਤ ਦੀ ਸਤਿਗੁਰੂ ਜੀ ਸੈਲ ਕਰ ਰਹੇ ਨੇ। ਆਓ, ਜਿੱਥੇ ਰੇਵਾ ਦੇ ਲੜਕੇ ਰਵਾਲ ਨੇ ਗੁਰੂ ਕਲਗੀਧਰ ਦੇ ਚਰਨ ਪਰਸੇ ਹਨ, ਜਿਹਦੇ ਨਾਂ ਤੋਂ ਇਹ ਜਗ੍ਹਾ ਦਾ ਨਾਮ ਹੀ ਰਵਾਲਸਰ ਪਿਆ ਹੋਇਆ ਹੈ। ਉਹ ਜਿਹੜਾ ਰੇਵਾ ਦਾ ਲੜਕਾ ਰਵਾਲ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਦਸਮ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ ਔਰ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹਰਾ ਸਕਲ ਸੈਲ ਪਤੀ ਮੇਲ ਕਰ ਤੀਰਥ ਮੇਲੇ ਮਾਏ।
ਜਿਹਨੇ ਸੈਲਪਤੀ ਪਹਾੜੀ ਰਾਜੇ ਹਨ, ਉਹਨਾਂ ਸਾਰੇ ਪਹਾੜੀ ਰਾਜਿਆਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੇਲ ਕੀਤਾ ਹੈ ਔਰ ਰਵਾਲਸਰ ਸਾਹਿਬ ਦਾ ਜਿਹੜਾ ਤੀਰਥ ਦਾ ਮੇਲਾ ਸੀ, ਉਹ ਮੇਲਾ ਜਿੰਨੇ ਦਿਨ ਦਾ ਨਿਯੁਕਤ ਕੀਤਾ, 3 ਦਿਨ ਦਾ ਮੇਲਾ ਸੀ, ਉਹ ਮੇਲਾ ਲੱਗਾ ਹੈ।
ਦਾਨ ਮਾਨ ਇਸ਼ਨਾਨ ਤਨ ਬਹੁਤ ਠਾਨ ਚਿਤ ਲਾਹੇ।
ਸਤਿਗੁਰੂ ਜੀ ਦੇ ਚਰਨਾਂ ਵਿੱਚ ਬੜੇ ਜਾਚਕ ਬੜੇ ਮੰਗਤੇ ਆਏ, ਕਿਉਂਕਿ ਤੀਰਥਾਂ ਤੇ ਹਮੇਸ਼ਾ ਅਕਸਰ ਮੰਗਤੇ ਲੋਕ ਹੁੰਦੇ ਨੇ, ਬ੍ਰਾਹਮਣ ਲੋਕ ਵੀ ਹੁੰਦੇ ਨੇ ਜਿਹੜੇ ਤੀਰਥਾਂ ਤੇ ਆ ਕੇ ਦਾਨ ਮੰਗਦੇ ਹਨ, ਤੇ ਬਹੁਤ ਜਾਚਕ ਮੰਗਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਦਾਨ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਨੇ ਵੀ ਇਹ ਜਿਹੜਾ ਰਵਾਲਸਰ ਸਰੋਵਰ ਹੈ ਇਹਦੇ ਵਿੱਚ ਚਰਨ ਪਾ ਕੇ ਇਹਨੂੰ ਪਵਿੱਤਰ ਤੇ ਪਾਵਨ ਕੀਤਾ ਹੈ।
ਚੋਪਏ ਕੰਚਨ ਦੀਨ ਤੁਰੰਗ ਸ਼ਿੰਗਾਰੇ।
ਸਤਿਗੁਰੂ ਦਸਵੇਂ ਪਾਤਸ਼ਾਹ ਜੀ ਇੱਕ ਦਿਨ ਤੀਰਥ ਜਦੋਂ ਸਮਾਪਤ ਹੋਇਆ ਮੇਲਾ ਤੀਰਥ ਦਾ, ਤੋ ਮਹਾਰਾਜ ਜੀ ਇਲਾਕੇ ਦਾ ਸੈਲ ਕਰਨ ਵਾਸਤੇ ਚੱਲੇ, ਸੇਵਾਦਾਰਾਂ ਨੂੰ ਹੁਕਮ ਕੀਤਾ। ਸਤਿਗੁਰਾਂ ਦਾ ਜਿਹੜਾ ਘੋੜਾ ਸਜਾਉਣ ਵਾਲਾ ਸੇਵਾਦਾਰ ਹੈ, ਉਹਨੇ ਮਹਾਰਾਜ ਜੀ ਦਾ ਘੋੜਾ ਸ਼ਿੰਗਾਰਿਆ। ਸੋਨੇ ਦੀ ਕਾਠੀ, ਕੰਚਨ ਜ਼ੀਨ, ਸੋਨੇ ਦੀ ਕਾਠੀ, ਯਾਨੀ ਕਿ ਕਾਠੀ ਦੇ ਉੱਤੇ ਸੋਨੇ ਦੀ ਕਢਾਈ ਕੱਢੀ ਹੋਈ ਹੈ, ਕਿਉਂਕਿ ਸਾਰੀ ਕਾਠੀ ਤਾਂ ਸੋਨੇ ਦੀ ਨਹੀਂ ਨਾ ਹੋ ਸਕਦੀ, ਉਹ ਤਾਂ ਚਮੜੇ ਦੀ ਬਣੇਗੀ। ਉਹਦੇ ਉੱਤੇ ਸੋਨੇ ਦੇ ਪੱਤੇ ਜਿਹੜੇ ਨੇ, ਸੋਨੇ ਦੇ ਬਹੁਤ ਸਾਰੀ ਮੀਨਾਕਾਰੀ ਕੀਤੀ ਹੋਈ ਹੈ। ਏਦਾਂ ਜਾਪਦਾ ਜਿਵੇਂ ਸਾਰੀ ਕਾਠੀ ਸੋਨੇ ਦੀ ਹੋਵੇ। ਉਹ ਮਹਾਰਾਜ ਜੀ ਦੇ ਘੋੜੇ ਨੂੰ ਉਸ ਸੋਨੇ ਦੀ ਕਾਠੀ ਨਾਲ ਸ਼ਿੰਗਾਰਿਆ ਹੈ।
ਦਾਨ ਮਹਾਨ ਇਸ਼ਨਾਨ ਤਨ,
ਔਰ ਕਈਆਂ ਨੇ ਲਿਆ ਕੇ ਇਹੋ ਜਿਹੇ ਸੋਹਣੇ ਘੋੜੇ ਜਿਨ੍ਹਾਂ ਤੇ ਸੋਨੇ ਦੀਆਂ ਕਾਠੀਆਂ ਪਾਈਆਂ ਹੋਈਆਂ ਨੇ ਉਹ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਦਾਨ ਕੀਤੀਆਂ ਹਨ।
ਕੰਚਨ ਦੀਨ ਤੁਰੰਗ ਸ਼ਿੰਗਾਰੇ ਕਿਨੋ ਮਤੰਗ ਦੀਏ ਮੁੱਲ ਬਾਰੇ।
ਔਰ ਕਈਆਂ ਨੇ ਬੜੇ ਬੜੇ ਵਧੀਆ ਹਾਥੀ ਜਿਨ੍ਹਾਂ ਦਾ ਬੜਾ ਮੁੱਲ ਹੈ, ਬੜੀ ਕੀਮਤ ਹੈ, ਵਧੀਆ ਵਧੀਆ ਘੋੜੇ ਸੋਨੇ ਦੀਆਂ ਕਾਠੀਆਂ ਨਾਲ ਸ਼ਿੰਗਾਰੇ ਹੋਏ, ਹਾਥੀ ਜਿਨ੍ਹਾਂ ਦੇ ਉੱਤੇ ਸੋਨੇ ਦੀਆਂ ਬਾਰੀਆਂ ਪਾਈਆਂ ਹੋਈਆਂ, ਐਸੇ ਸੋਹਣੇ ਹਾਥੀ ਤੇ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੇ ਨੇ। ਕਲਗੀਧਰ ਜੀ ਨੇ ਵੀ ਬਹੁਤ ਸਾਰਾ ਦਾਨ ਕੀਤਾ। ਇਸ ਤਰ੍ਹਾਂ ਜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਵਸਤੂਆਂ ਆ ਰਹੀਆਂ ਨੇ ਤੇ ਲੈਣ ਵਾਲੇ ਵੀ ਬੜੇ ਆਉਂਦੇ ਨੇ, ਜਿਹੜੇ ਕਹਿੰਦੇ ਮਹਾਰਾਜ ਜੀ ਸਾਨੂੰ ਵਧੀਆ ਘੋੜਾ ਚਾਹੀਦਾ, ਕੋਈ ਕਹਿੰਦਾ ਹਾਥੀ ਚਾਹੀਦਾ, ਤੇ ਸਤਿਗੁਰੂ ਜੀ ਵੀ ਫਿਰ ਖੁੱਲੇ ਦਿਲ ਦੇ ਨਾਲ ਉਦਾਰਤਾ ਨਾਲ ਦਾਨ ਕਰਦੇ ਹਨ।
ਬਸਤਰ ਸ਼ਸਤਰ ਅਰਦਵ ਬਿਸਾਲਾ।
ਔਰ ਮਹਾਰਾਜ ਜੀ ਨੇ ਬਹੁਤ ਸਾਰੇ ਸੋਹਣੇ ਬਸਤਰ ਸ਼ਸਤਰ ਵੀ ਦਾਨ ਕੀਤੇ ਨੇ ਆਪਣੇ ਖਾਲਸੇ ਨੂੰ। ਸਤਿਗੁਰਾਂ ਦੇ ਚਰਨਾਂ ਵਿੱਚ ਵੀ ਬੜੇ ਬੜੇ ਸੁੰਦਰ ਬਸਤਰ ਸ਼ਸਤਰ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਆਈਆਂ ਹਨ।
ਨਿਰਪਨ ਦਾਨ ਦੇ ਬਹੁਤ ਸੁਕਾਲਾ।
ਰਾਜਿਆਂ ਨੇ ਬਹੁਤ ਭਾਰੀ ਦਾਨ ਪੁੰਨ ਕੀਤਾ ਸਤਿਗੁਰਾਂ ਦੇ ਚਰਨਾਂ ਵਿੱਚ। ਬੜੇ ਬੜੇ ਸੋਹਣੇ ਸ਼ਸਤਰ, ਬੜੇ ਬੜੇ ਸੁੰਦਰ ਹਥਿਆਰ, ਸੋਨੇ ਦੀਆਂ ਕਾਠੀਆਂ ਵਾਲੇ ਸੁੰਦਰ ਘੋੜੇ, ਹਾਥੀ, ਬੜੀਆਂ ਬੜੀਆਂ ਸੁੰਦਰ ਵਸਤੂਆਂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਲਿਆ ਕੇ ਦਾਨ ਕੀਤੀਆਂ ਹਨ।
ਘਰ ਘਰ ਮੇਲਾ ਬਸੁਰ ਤੀਨ।
ਇਸ ਤਰ੍ਹਾਂ ਤਿੰਨ ਦਿਨ ਦਾ ਮੇਲਾ ਹੋਇਆ ਰਵਾਲਸਰ ਤੀਰਥ ਦੇ ਉੱਤੇ। ਤਿੰਨ ਦਿਨ ਦਾ ਮੇਲਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ, ਮਨਾਇਆ ਹੈ।
ਮੁਦਤ ਭਏ ਨਾਰੀ ਨਰ ਪੀਨ।
ਹੁਣ ਜਿੰਨੇ ਲੋਕ ਆਏ ਸੀ ਮੇਲੇ ਤੇ ਬੜੇ ਖੁਸ਼ ਨੇ, ਬੜੇ ਆਨੰਦ ਵਿੱਚ ਨੇ, ਬੜਾ ਸੋਹਣਾ ਜੋੜ ਮੇਲਾ ਹੋਇਆ ਹੈ। ਔਰ ਮੇਲੇ ਦੀਆਂ ਰੌਣਕਾਂ ਲੋਕਾਂ ਨੇ ਵੇਖੀਆਂ ਨੇ, ਤੀਰਥ ਤੇ ਆ ਕੇ ਲੋਕਾਂ ਨੇ ਇਸ਼ਨਾਨ ਪਾਨ ਕੀਤੇ ਹਨ।
ਰੁਖਸਤ ਹਿਤ ਗੁਰੂ ਟਿਗ ਆਏ।
ਔਰ ਹੁਣ ਰਾਜਿਆਂ ਨੇ ਆਖਿਆ ਤਿੰਨ ਦਿਨ ਹੋ ਗਏ ਨੇ ਇੱਥੇ ਆਇਆਂ ਨੂੰ, ਮੇਲਾ ਸਮਾਪਤ ਹੋ ਗਿਆ, ਤੇ ਉਹ ਜਿਹੜੇ ਰਾਜੇ ਸਨ ਜਾਂ ਹੋਰ ਲੋਕ ਨੇ ਉਹ ਕਲਗੀਧਰ ਦੇ ਚਰਨਾਂ ਵਿੱਚ ਆ ਕੇ ਮਹਾਰਾਜ ਜੀ ਕੋਲੋਂ ਆਗਿਆ ਮੰਗਣ ਵਾਸਤੇ ਆਏ ਕਿ ਮਹਾਰਾਜ ਜੀ ਹੁਣ ਸਾਨੂੰ ਰੁਖਸਤ ਬਖਸ਼ੋ ਤਾਂ ਜੋ ਅਸੀਂ ਆਪੋ ਆਪਣੀਆਂ ਰਿਆਸਤਾਂ ਨੂੰ ਵਾਪਸ ਜਾ ਸਕੀਏ।
ਸਭ ਕੋ ਸਿਰੋ ਪਾਏ ਪਾਉ ਪਹਿਰਾਏ।
ਜਦੋਂ ਸਤਿਗੁਰਾਂ ਕੋਲੋਂ ਰੁਖਸਤ ਮੰਗਣ ਵਾਸਤੇ ਆਏ, ਕਲਗੀਧਰ ਪਾਤਸ਼ਾਹ ਨੇ ਗੁਰੂ ਘਰ ਵੱਲੋਂ ਬਖਸ਼ਿਸ਼ ਜਿਹੜੀ ਸਿਰੇ ਪਾਉ ਦੀ ਹੈ ਉਹ ਸਿਰੇ ਪਾਉ ਇਹਨਾਂ ਰਾਜਿਆਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ।
ਕਰ ਕਰ ਨਮੋ ਨਿਕੇਤ ਸਿਦਾਰੇ।
ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਕੇ, ਵੰਦਨਾ ਕਰਕੇ, ਮੱਥਾ ਟੇਕ ਕੇ ਇਹ ਸਭ ਆਪੋ ਆਪਣਿਆਂ ਮਹਿਲਾਂ ਨੂੰ, ਆਪੋ ਆਪਣੀਆਂ ਰਿਆਸਤਾਂ ਨੂੰ ਵਾਪਸ ਮੁੜੇ ਹਨ।
ਮਗ ਮੈਂ ਗੁਰ ਕੁਲ ਸੁਜਾਸੀ ਉਚਾਰੇ।
ਔਰ ਰਸਤੇ ਵਿੱਚ ਜਾਂਦਿਆਂ ਗੁਰੂ ਕਲਗੀਧਰ ਦਾ ਸੁਜਸ ਕਰਦਿਆਂ ਜਾਂਦੇ ਨੇ, ਮਹਾਰਾਜ ਦਸਵੇਂ ਪਾਤਸ਼ਾਹ ਦੀ ਵਡਿਆਈ ਕਰਦਿਆਂ ਜਾਂਦੇ ਹਨ।
ਨਿਜ ਨਿਜ ਨਗਰ ਪਹੁੰਚੇ ਜਾਏ।
ਚੱਲ ਕੇ ਆਪੋ ਆਪਣਿਆਂ ਨਗਰਾਂ ਵਿੱਚ ਪਹੁੰਚੇ ਨੇ ਜਿੱਥੋਂ ਜਿੱਥੋਂ ਆਏ ਸਨ।
ਪੂਰੀ ਕਾਮਨਾ ਪਿਕ ਸੁਖਦਾਏ।
ਔਰ ਇਹਨਾਂ ਦੀਆਂ ਕਾਮਨਾਵਾਂ ਵੀ, ਜਿਹੜੇ ਭਾਵਨਾ ਵਾਲੇ ਰਾਜੇ ਸਨ ਉਹਨਾਂ ਦੀਆਂ ਕਾਮਨਾਵਾਂ ਵੀ ਪੂਰਨ ਹੋਈਆਂ ਨੇ। ਜੋ ਜੋ ਕਾਮਨਾਵਾਂ ਇਹਨਾਂ ਦੇ ਮਨ ਵਿੱਚ ਸੀ ਉਹ ਪੂਰੀਆਂ ਹੋਈਆਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ।
ਕਲਗੀਧਰ ਤੈ ਰਹੇ ਪਿਛਾਰੇ।
ਸਾਰੇ ਰਾਜੇ ਜਿਹੜੇ ਲੋਕ ਆਏ ਸੀ ਮੇਲੇ ਤੇ ਸਭ ਚਲੇ ਗਏ, ਪਰ ਕਲਗੀਧਰ ਜੀ ਇੱਥੇ ਹੀ ਰਹੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਵਾਲਸਰ ਸਾਹਿਬ ਹੀ ਡੇਰਾ ਰੱਖਿਆ।
ਮੱਜਨ ਠਾਨੇ ਤੀਰਥ ਬਾਰੇ।
ਉੱਥੇ ਜਿਹੜਾ ਸਾਹਮਣੇ ਸਰੋਵਰ ਹੈ ਉਹੀ ਪਾਣੀ ਦਾ ਪ੍ਰਬੰਧ ਸੀ ਉੱਥੇ ਉਹਨਾਂ ਸਮਿਆਂ ਵਿੱਚ, ਉਹਦੇ ਵਿੱਚ ਹੀ ਮਹਾਰਾਜ ਜੀ ਨਿਤਾ ਪ੍ਰਤੀ ਇਸ਼ਨਾਨ ਕਰਦੇ ਹਨ।
ਖੇਰ ਕਰੈ ਬਨ ਮਾਏ।
ਔਰ ਫਿਰ ਦੂਰ ਤੱਕ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਵੀ ਜਾਂਦੇ ਹਨ।
ਸੈਲਨ ਸੈਲ ਕਰੈ ਅਵਗਾਹੇ।
ਔਰ ਬਹੁਤ ਸਾਰੇ ਪਹਾੜਾਂ ਦੀ ਸੈਰ ਕਰਦੇ ਨੇ, ਪਹਾੜੀ ਇਲਾਕਾ, ਸ਼ਿਕਾਰ ਵੀ ਬਹੁਤ ਨੇ, ਜੰਗਲੀ ਜਾਨਵਰ ਵੀ ਬਹੁਤ ਨੇ ਇਲਾਕਿਆਂ ਦੇ ਵਿੱਚ, ਜੰਗਲਾਂ ਵਿੱਚ, ਤੇ ਦੂਰ ਦੂਰ ਤੱਕ ਮਹਾਰਾਜ ਜੀ ਪਹਾੜਾਂ ਦੀ ਸੈਲ ਕਰਦੇ ਨੇ, ਨਾਲੇ ਸ਼ਿਕਾਰ ਖੇਡਦੇ ਹਨ।
ਤੇ ਅਨੇਕ ਸਰੋਵਰ ਠਾਂਡੇ।
ਅਨੇਕਾਂ ਜਾਤੀਆਂ ਦੇ ਉੱਥੇ ਦਰਖਤ ਖੜੇ ਹੋਏ ਨੇ, ਕਈ ਤਰ੍ਹਾਂ ਦੀਆਂ ਜਾਤੀਆਂ ਦੇ ਭਾਂਤ ਭਾਂਤ ਦੇ ਦਰਖਤ ਬੂਟੇ ਅਨੇਕ ਪ੍ਰਕਾਰ ਦੇ ਉੱਥੇ ਖੜੇ ਹੋਏ ਹਨ।
ਦਲ ਫਲ ਸੰਕਲ ਛਾਇਆ ਗਾਡੇ।
ਪੱਤੇ ਲੱਗੇ ਹੋਏ, ਫਲ ਲੱਗੇ ਹੋਏ, ਜਿਨ੍ਹਾਂ ਦੀ ਬੜੀ ਸੰਘਣੀ ਛਾਂ ਹੈ।
ਚੜ ਕਰ ਦੂਰ ਸੁਚੇਤਾ ਕਰੇ,
ਮਹਾਰਾਜ ਜੀ ਦੂਰ ਤੱਕ ਜਾਂਦੇ ਨੇ ਔਰ ਸਰੀਰ ਦੀ ਸੁਚੇਤਾ ਕਰਨ ਵਾਸਤੇ ਵੀ ਮਹਾਰਾਜ ਜੀ ਦੂਰ ਤੱਕ ਪਹਾੜਾਂ ਦਾ ਸੈਰ ਕਰਦਿਆਂ ਕਰਦਿਆਂ ਜਾਂਦੇ ਹਨ।
ਸਥਲ ਸੈਲ ਪਨ ਫਿਰੇ,
ਇਹ ਤਾਂ ਮਹਾਰਾਜ ਸੱਚੀ ਪਾਤਸ਼ਾਹ ਜਿਹੜੀ ਨਵੀਂ ਜਗ੍ਹਾ ਹੈ ਉਹਦੇ ਤੇ ਆ ਕੇ ਮਹਾਰਾਜ ਜੀ ਬੈਠੇ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਦਰਬਾਰ ਬਣਿਆ ਹੋਇਆ ਨਾ ਰਵਾਲਸਰ ਸਾਹਿਬ, ਉੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆ ਕੇ ਬੈਠਦੇ ਹਨ।
ਇੱਕ ਦਿਨ ਦੂਰ ਗਏ ਜਗ ਸਵਾਮੀ, ਸੈਲ ਬਿਲੋਕਤ ਉਰਦ ਗਾਮੇ।
ਇੱਕ ਦਿਨ ਸਤਿਗੁਰੂ ਜੀ ਸੈਰ ਕਰਨ ਨਿਕਲੇ ਤੇ ਸੈਰ ਕਰਦਿਆਂ ਕਰਦਿਆਂ ਵਾਹਵਾ ਦੂਰ ਤੱਕ ਚਲੇ ਗਏ। ਸ਼ਿਕਾਰ ਖੇਡਦੇ ਸਨ ਤੇ ਸ਼ਿਕਾਰ ਖੇਡਦਿਆਂ ਖੇਡਦਿਆਂ ਸੈਲ ਕਰਦਿਆਂ, ਇਲਾਕਾ ਬੜਾ ਸੁੰਦਰ ਹੈ ਰਵਾਲਸਰ ਸਾਹਿਬ ਦੇ ਆਲੇ ਦੁਆਲੇ ਦਾ, ਪਹਾੜ ਬੜੇ ਸੁੰਦਰ, ਦਰਖਤ ਬੜੇ ਸੁੰਦਰ ਲੱਗੇ ਹੋਏ। ਤੋ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਸੈਰ ਕਰਦਿਆਂ ਕਰਦਿਆਂ ਕਾਫੀ ਦੂਰ ਤੱਕ ਅੱਗੇ ਤੱਕ ਨਿਕਲ ਗਏ।
ਮਾਲਵੀ ਪ੍ਰਗਤ ਕੋ ਨਾਮੋ,
ਕਾਫੀ ਊਰਧਗਾਮੀ ਉਚਾਈ ਤੇ ਚਲੇ ਗਏ ਮਹਾਰਾਜ ਜੀ। ਉੱਥੇ ਇੱਕ ਮਾਲਵੀ ਨਾਮ ਦਾ ਪਰਬਤ ਹੈ, ਮਾਲਵੀ ਨਾਮ ਦਾ ਇੱਕ ਬੜਾ ਉੱਚਾ ਪਹਾੜ ਹੈ।
ਸ਼ਿਖਰ ਚਲੇ ਤਿਸ ਲਖ ਅਬਰਾਮੋ,
ਮਹਾਰਾਜ ਜੀ ਨੇ ਉਹਦਾ ਸ਼ਿਖਰ ਵੇਖਿਆ, ਸੋਚਿਆ ਵੀ ਇਹਦੇ ਸਿਖਰ ਤੇ ਚੱਲੀਏ। ਜਿਹੜਾ ਉਹ ਮਾਲਵੀ ਪਰਬਤ ਦਾ ਸਿਖਰ ਸੀ ਨਾ ਉੱਪਰਲਾ, ਉਹਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣ ਦਾ ਫੁਰਨਾ ਕੀਤਾ, ਸੰਕਲਪ ਕੀਤਾ ਹੈ।
ਧਰਮ ਸੰਗ ਤੇ ਬਰਜ ਹਟਾਏ,
ਹੁਣ ਉਹ ਪਹਾੜ ਦਾ ਸਿਖਰ ਬੜਾ ਉੱਚਾ, ਸਾਰੇ ਉੱਤੇ ਨਹੀਂ ਸਨ ਜਾ ਸਕਦੇ। ਮਹਾਰਾਜ ਜੀ ਦੇ ਨਾਲ ਫੌਜਾਂ ਸਨ ਸੈਂਕੜਿਆਂ ਦੇ ਹਿਸਾਬ ਨਾਲ, ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਵਰਗ ਦਿੱਤਾ, ਆਖਿਆ ਭਾਈ ਸਾਰੇ ਨਾ ਪਿੱਛੇ ਆਇਆ ਜੇ, ਕਿਉਂਕਿ ਰਸਤਾ ਜਿਹੜਾ ਬੜਾ ਬੇਖਮ ਹੈ, ਕਠਨ ਹੈ, ਅਸੀਂ ਉੱਤੇ ਚੜ੍ਹਨਾ ਚਾਹੁੰਦੇ ਹਾਂ, ਪਹਾੜ ਦੇ ਸਿਖਰ ਤੇ ਜਾਣਾ ਚਾਹੁੰਦੇ ਹਾਂ, ਇਸ ਕਰਕੇ ਤੁਸੀਂ ਸਾਰੇ ਸਾਡੇ ਪਿੱਛੇ ਨਾ ਆਓ,
ਥਿਰੇ ਰਹੋ ਨਾ ਤਾਂ ਸੇਵਰ ਸਿਦਾਏ,
ਔਰ ਜਾਂ ਤਾਂ ਇੱਥੇ ਖਲੋਤੇ ਰਹੋ, ਇੱਥੇ ਡੇਰਾ ਕਰ ਲਓ ਥੱਲੇ, ਤੇ ਜੇ ਇੱਥੇ ਨਹੀਂ ਟਿਕਣਾ ਚਾਹੁੰਦੇ ਤੇ ਵਾਪਸ ਡੇਰੇ ਤੇ ਚਲੇ ਜਾਓ, ਜਿੱਥੇ ਆਪਣਾ ਸਥਾਨ ਹੈ ਡੇਰਾ ਕੀਤਾ ਹੋਇਆ ਉੱਥੇ ਚਲੇ ਜਾਓ, ਜਾਂ ਇੱਥੇ ਰੁਕ ਕੇ ਉਡੀਕ ਕਰੋ।
ਪੰਜ ਸਿੰਘ ਨਿਜ ਸਾਥ ਮਿਲਾਏ, ਤਿਨਕੇ ਨਾਮ ਸੁਣੋ ਹਰ ਖਾਏ।
ਕਲਗੀਧਰ ਜੀ ਉੱਥੋਂ ਚੱਲ ਪਏ, ਬਾਕੀ ਸਾਰੇ ਸਿੰਘਾਂ ਨੂੰ ਰੋਕ ਦਿੱਤਾ, ਕੇਵਲ ਪੰਜ ਸਿੰਘਾਂ ਨੂੰ ਨਾਲ ਲਿਆ, ਕੇਵਲ ਪੰਜ ਸਿੱਖਾਂ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਨਾਲ ਲਿਆ। ਉਹ ਜਿਹੜੇ ਪੰਜ ਸਿੰਘ ਸਨ ਉਹਨਾਂ ਦੇ ਨਾਂ ਸੁਣੋ ਕਿ ਉਹ ਕਿਹੜੇ ਪੰਜ ਸਿੰਘ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਨਾਲ ਲਿਆ ਹੈ।
ਦਇਆ ਸਿੰਘ ਪੂਰਨ ਬ੍ਰਹਮ ਗਿਆਨੀ,
ਉਹਨਾਂ ਪੰਜਾਂ ਸਿੰਘਾਂ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜੋ ਪੂਰਨ ਬ੍ਰਹਮ ਗਿਆਨੀ ਹਨ, ਇਹ ਪੰਜਾਂ ਪਿਆਰਿਆਂ ਦੇ ਜਥੇਦਾਰ ਨੇ, ਇਹ ਉਹ ਪਿਆਰੇ ਨੇ ਪੰਜਾਂ ਪਿਆਰਿਆਂ ਚੋਂ ਭਾਈ ਦਇਆ ਸਿੰਘ ਜੀ ਜਿਨ੍ਹਾਂ ਨੂੰ ਰੋਜ਼ ਆਪਾਂ ਅਰਦਾਸ ਵਿੱਚ ਯਾਦ ਕਰਕੇ ਸਿਮਰਦੇ ਹਾਂ, ਚੇਤੇ ਕਰਦੇ ਹਾਂ, ਔਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਸੀਸ ਭੇਟ ਕੀਤਾ ਹੈ, ਇਹ ਪੂਰਨ ਬ੍ਰਹਮ ਗਿਆਨ ਵਿੱਚ ਟਿਕੇ ਹੋਏ ਹਨ।
ਉਦੇ ਸਿੰਘ ਜੋਧਾ ਬਲਖਾਨੇ,
ਔਰ ਦੂਜਾ ਸਿੰਘ ਸਤਿਗੁਰਾਂ ਦੇ ਨਾਲ ਭਾਈ ਉਦੇ ਸਿੰਘ ਜੀ, ਇਹ ਵੀ ਬੜੇ ਸੂਰਮੇ ਨੇ, ਬਹਾਦਰ ਨੇ, ਭਾਈ ਮਨੀ ਸਿੰਘ ਦੇ ਸਪੁੱਤਰ ਨੇ, ਬੜੇ ਯੋਧੇ ਹਨ, ਸੂਰਮੇ ਹਨ।
ਆਲਮ ਸਿੰਘ ਚਰਨ ਸੋ ਚਾਲੇ,
ਫਿਰ ਭਾਈ ਆਲਮ ਸਿੰਘ ਜੀ ਤੀਸਰੇ ਸਿੰਘ ਇਹ ਸਨ ਨਾਲ, ਇਹ ਵੀ ਨਾਲ ਪੈਦਲ ਚੱਲ ਪਏ, ਕਿਉਂਕਿ ਘੋੜੇ ਉੱਥੇ ਛੱਡ ਦਿੱਤੇ, ਪਹਾੜੀ ਇਲਾਕਾ ਸੀ ਨਾ, ਘੋੜੇ ਉੱਥੇ ਜਾ ਨਹੀਂ ਸਨ ਸਕਦੇ ਉੱਚੇ ਸਿਖਰ ਤੇ, ਘੋੜੇ ਛੱਡ ਦਿੱਤੇ, ਪੈਦਲ ਗੁਰੂ ਕਲਗੀਧਰ ਜੀ ਦੇ ਨਾਲ ਚੱਲ ਪਏ, ਭਾਈ ਆਲਮ ਸਿੰਘ ਜੀ ਵੀ ਨਾਲ ਹਨ।
ਮੋਹਕਮ ਸਿੰਘ ਮਿਲਾਏ ਸੁਨਾਲੇ,
ਪੰਜਾਂ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ, ਇਹਨਾਂ ਨੂੰ ਵੀ ਸਤਿਗੁਰਾਂ ਨੇ ਆਪਣੇ ਨਾਲ ਲਿਆ ਹੈ।
ਸਾਹਿਬ ਸਿੰਘ ਤੁਫੰਗ ਸੰਭਾਰੇ, ਪੰਚੋਂ ਗਮਨੇ ਗੁਰੂ ਪਿਛਾਰੇ।
ਭਾਈ ਸਾਹਿਬ ਸਿੰਘ ਜੀ ਇਹ ਪੰਜਵੇਂ ਪੰਜਾਂ ਪਿਆਰਿਆਂ ਵਿੱਚੋਂ ਇਹ ਵੀ ਸਨ, ਇਹ ਵੀ ਸਤਿਗੁਰਾਂ ਦੇ ਨਾਲ, ਇਹ ਜਿਹੜੇ ਪੰਜ ਸਿੰਘ ਨੇ, ਭਾਈ ਦਇਆ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਉਦੇ ਸਿੰਘ ਜੀ, ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ, ਇਹ ਪੰਜੇ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਪੈਦਲ ਚੱਲ ਕੇ ਜਿਹੜਾ ਮਾਲਵੀ ਪਰਬਤ ਦਾ ਸਿਖਰ ਹੈ, ਜਿੱਥੇ ਸਤਿਗੁਰੂ ਜੀ ਜਾਣਾ ਚਾਹੁੰਦੇ ਨੇ ਉਧਰ ਮਹਾਰਾਜ ਜੀ ਦੇ ਨਾਲ ਚੱਲ ਪਏ।
ਦਾਸਨ ਕੋ ਦੇ ਤੁਰੰਗ ਹਟਾਏ
ਔਰ ਜਿਹੜੇ ਘੋੜੇ ਸਨ ਉਹ ਸੇਵਾਦਾਰਾਂ ਨੂੰ ਦੇ ਕੇ ਪਿੱਛੇ ਉਹਨਾਂ ਨੂੰ ਹਟਾ ਦਿੱਤਾ ਕਿ ਤੁਸੀਂ ਇੱਥੋਂ ਪਿੱਛੇ ਮੁੜ ਜਾਓ। ਘੋੜੇ ਅੱਗੇ ਜਾ ਨਹੀਂ ਸਨ ਸਕਦੇ, ਘੋੜੇ ਜਿਹੜੇ ਸਨ ਉਹ ਸੇਵਾਦਾਰਾਂ ਨੂੰ ਦਾਸਾਂ ਨੂੰ ਦੇ ਕੇ ਉਹਨਾਂ ਨੂੰ ਪਿੱਛੇ ਮੋੜ ਦਿੱਤਾ।
ਤੁਰਨ ਪਾਇਨ ਸਾਥ ਸਿਧਾਏ
ਔਰ ਮਹਾਰਾਜ ਜੀ ਦੇ ਨਾਲ ਪੈਰੀ ਪੈਦਲ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਨਾਲ ਬੜੀ ਛੇਤੀ ਨਾਲ ਜਿਵੇਂ ਮਹਾਰਾਜ ਜੀ ਚੱਲਦੇ ਤਿਵੇਂ ਚੱਲ ਪਏ ਨੇ।
ਤੁੰਗ ਸਥਲ ਚੜ ਕੇ ਗੁਰ ਖੜੇ
ਔਰ ਸਤਿਗੁਰੂ ਜੀ ਪਹਾੜ ਤੇ ਚੜਦਿਆਂ ਚੜਦਿਆਂ ਉੱਚਾ ਥਾਂ ਜਿਹੜਾ ਸਿਖਰ ਹੈ ਚੋਟੀ ਹੈ ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਚੜ ਕੇ ਖਲੋਤੇ ਹਨ।
ਚਾਰੋਂ ਦਿਸ਼ਾ ਬਿਲੋਕਨ ਕਰੇ
ਪਹਾੜ ਬੜਾ ਉੱਚਾ ਸੀ, ਸਿਖਰ ਤੇ ਮਹਾਰਾਜ ਜੀ ਚੜ ਗਏ ਤੇ ਉੱਤੇ ਸਿਖਰ ਤੇ ਖਲੋ ਕੇ ਮਹਾਰਾਜ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ। ਬੜਾ ਸੋਹਣਾ ਇਲਾਕਾ ਹੈ ਪਹਾੜ ਦਾ, ਚਾਰੇ ਪਾਸੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਨਿਗਾਹ ਮਾਰ ਕੇ ਨਿਗਾਹ ਦ੍ਰਿਸ਼ਟੀ ਕਰਕੇ ਵੇਖਿਆ ਹੈ।
ਤੈਂ ਇੱਕ ਵਿਚਰ ਧੋਤੋ ਗੰਦੀਲਾ
ਖਾਲਸਾ ਜੀ, ਜਦੋਂ ਮਹਾਰਾਜ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ ਤੇ ਉੱਥੇ ਇੱਕ ਗੰਦੀਲਾ ਫਿਰਦਾ ਸੀ। ਗੰਦੀਲਾ ਕਹਿੰਦੇ ਨੇ ਖਾਲਸਾ ਜੀ ਇੱਕ ਜਾਤੀ ਹੁੰਦੀ ਹੈ ਵੀ ਇਹਨਾਂ ਦਾ ਜਦੋਂ ਰਾਜ ਭਾਗ ਖੁੱਸ ਗਿਆ ਤੇ ਇਹ ਸਰੀਰ ਕਰਕੇ ਨਗਨ ਹੋ ਗਏ, ਸਿਰ ਤੇ ਵੀ ਕੋਈ ਕੱਪੜਾ ਨਹੀਂ ਰੱਖਦੇ, ਤਨ ਤੇ ਵੀ ਕੱਪੜਾ ਨਹੀਂ ਰੱਖਦੇ। ਇਹ ਕਹਿੰਦੇ ਉਦੋਂ ਤੱਕ ਅਸੀਂ ਆਪਣੇ ਸਰੀਰ ਤੇ ਕੱਪੜਾ ਨਹੀਂ ਪਾਉਣਾ ਜਦੋਂ ਤੱਕ ਸਾਡਾ ਰਾਜ ਸਾਨੂੰ ਦੁਬਾਰਾ ਵਾਪਸ ਨਹੀਂ ਮਿਲ ਜਾਂਦਾ। ਉਹ ਇੱਕ ਗੰਦੀਲਾ ਉਹ ਉੱਥੇ ਫਿਰਦਾ ਸੀ ਜਦੋਂ ਦਸਵੇਂ ਪਾਤਸ਼ਾਹ ਉੱਤੇ ਚੜ੍ਹੇ ਨਾ ਪਹਾੜ ਤੇ, ਮਾਨੋ ਉਹਨੂੰ ਦਰਸ਼ਨ ਦੇਣ ਹੀ ਗਏ ਨੇ ਕਲਗੀਧਰ ਜੀ। ਉਹ ਇੱਕ ਗੰਦੀਲਾ ਉੱਥੇ ਫਿਰਦਾ ਸੀ, ਉਹਨੇ ਦਸਵੇਂ ਪਾਤਸ਼ਾਹ ਨੂੰ ਵੇਖਿਆ।
ਕਰਿਓ ਨਿਹਾਰਨ ਰੂਪ ਛਬੀਲਾ,
ਉਹਨੇ ਦਸਵੇਂ ਪਾਤਸ਼ਾਹ ਦਾ ਸੋਹਣਾ ਸਰੂਪ, ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਛੈਲ ਛਬੀਲਾ ਸਰੂਪ, ਸੋਹਣਾ ਸਰੂਪ ਵੇਖਿਆ ਹੈ।
ਸ਼ੀਗਰ ਕਰਦ ਚਰਨਨ ਪਰ ਪਰਿਓ,
ਗੰਦੀਲਾ ਆਇਆ ਦੌੜ ਕੇ ਆਇਆ ਬੜੀ ਕਾਹਲੀ ਨਾਲ, ਆ ਕੇ ਸਤਿਗੁਰਾਂ ਦੇ ਚਰਨਾਂ ਤੇ ਪੈ ਗਿਆ। ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਤੇ ਢਹਿ ਕੇ ਇਹਨੇ ਮੱਥਾ ਟੇਕਿਆ।
ਹੱਥ ਜੋੜ ਸਨਮੁਖ ਪੁਨ ਖਰਿਓ,
ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ, ਬੜੇ ਪਿਆਰ ਨਾਲ ਸਨਿਮਰ ਬੇਨਤੀ ਕਰਦਾ ਹੱਥ ਜੋੜ ਕੇ ਖਲੋ ਗਿਆ।
ਦੇਖਤ ਕਲਗੀਧਰ ਕੈ ਬਾਨੇ,
ਸਤਿਗੁਰਾਂ ਦੇ ਸਾਹਮਣੇ ਹੱਥ ਬੰਨ ਕੇ ਖਲੋ ਗਿਆ। ਇਹਨੂੰ ਵੇਖ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ,
ਕਹਾਂ ਜਾਨ ਤੈ ਬੰਧਨ ਠਾਨੇ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਕੀ ਗੱਲ ਹੈ, ਤੂੰ ਕੀ ਜਾਣ ਕੇ ਸਾਨੂੰ ਮੱਥਾ ਟੇਕਿਆ, ਕੀ ਸਮਝ ਕੇ ਨਮਸਕਾਰ ਕੀਤੀ ਹੈ, ਅਸੀਂ ਤਾਂ ਤੈਨੂੰ ਕਦੇ ਪਹਿਲਾਂ ਵੇਖਿਆ ਨਹੀਂ। ਮਹਾਰਾਜ ਦਸਵੇਂ ਪਾਤਸ਼ਾਹ ਕਹਿ ਰਹੇ ਨੇ ਹੈ ਜਾਣੀ ਜਾਣ ਸਭ ਕੁਝ ਜਾਣਦੇ, ਆਈ ਦਰਸ਼ਨ ਦੇਣ ਸੀ ਉਹਨੂੰ, ਪਰ ਫਿਰ ਵੀ ਮਹਾਰਾਜ ਜੀ ਮਾਨਵੀ ਲੀਲਾ ਦਾ ਠਾਟ ਰਚ ਰਹੇ ਨੇ। ਕਹਿੰਦੇ ਭਾਈ ਤੂੰ ਸਾਨੂੰ ਕੀ ਜਾਣ ਕੇ ਮੱਥਾ ਟੇਕਿਆ ਹੈ,
ਕੋ ਹੈ ਕਹਾਂ ਬਾਸ ਸੱਚ ਭਾਖੋ,
ਤੂੰ ਕੌਣ ਹੈ ਔਰ ਤੇਰਾ ਵਾਸਾ ਕਿੱਥੇ ਹੈ, ਸੱਚੋ ਸੱਚ ਦੱਸੀ, ਕਿਸੇ ਵੀ ਪ੍ਰਕਾਰ ਦਾ ਕੋਈ ਪਰਦਾ ਨਾ ਰੱਖੀ।
ਆਏ ਕਹਾਂ ਕਿਤ ਗਮਨ ਬਲਾਖੋ,
ਔਰ ਕਿੱਥੋਂ ਆਇਆ ਔਰ ਕਿੱਥੇ ਜਾਣਾ ਚਾਹੁੰਦਾ ਹੈ।
ਸੁਣ ਕਰ ਭਨਿਓ ਬਾਕ ਮੁਸਕਾਏ, ਕਿਉਂ ਨਾ ਪਛਾਣਤ ਹੋ ਸੁਖਦਾਏ।
ਹੱਥ ਜੋੜ ਕੇ ਨਾ ਉਹ ਮੁਸਕਰਾ ਪਿਆ ਤੇ ਬੜੇ ਪਿਆਰ ਨਾਲ ਕਹਿੰਦਾ ਸਤਿਗੁਰੂ ਜੀ ਤੁਸੀਂ ਮੈਨੂੰ ਕਿਉਂ ਨਹੀਂ ਪਛਾਣਦੇ। ਮਹਾਰਾਜ ਤੁਸੀਂ ਮੈਨੂੰ ਪਛਾਣਦੇ ਨਹੀਂ, ਤੁਸੀਂ ਭਲਾ ਮੈਨੂੰ ਕਿਉਂ ਨਹੀਂ ਪਛਾਣਦੇ ਗਰੀਬ ਨਵਾਜ ਜੀ।
ਸ੍ਰੀ ਸਤਿਗੁਰ ਸੁਣੀਏ ਮਮ ਗਾਥਾ,
ਇਹ ਕਲਗੀਧਰ ਜੀ ਹੈ ਤਾਂ ਤੁਸੀਂ ਸਭ ਕੁਝ ਜਾਣਦੇ ਹੋ ਪਰ ਫਿਰ ਵੀ ਪੁੱਛ ਰਹੇ ਹੋ, ਤੇ ਸੁਣੋ ਮੇਰੀ ਸਾਰੀ ਗਾਥਾ, ਮੈਂ ਆਪਣੇ ਬਾਰੇ ਆਪ ਜੀ ਨੂੰ ਦੱਸਦਾ ਹਾਂ।
ਪ੍ਰਥਮ ਬਿਰਤਾਂਤ ਕੋ ਤੁਮ ਸਾਥਾ,
ਪਰ ਮੈਂ ਆਪਣਾ ਪਿਛਲਾ ਬਿਰਤਾਂਤ ਦੱਸਾਂਗਾ, ਮੁਢਲਾ ਬਿਰਤਾਂਤ ਆਪ ਜੀ ਨੂੰ ਦੱਸਾਂਗਾ ਮੈਂ ਕੌਣ ਹਾਂ।
ਮੈਂ ਰੇਵਾ ਕਾ ਨੰਦਨ ਪਿਆਰੋ,
ਮਹਾਰਾਜ ਜੀ ਮੈਂ ਰੇਵਾ ਦਾ ਲੜਕਾ ਹਾਂ, ਰੇਵਾ ਦਾ ਲੜਕਾ ਹਾਂ, ਰੇਵਾ ਦਾ ਮੈਂ ਪਿਆਰਾ ਪੁੱਤਰ ਹਾਂ।
ਜਗ ਰੇਵਾਲ ਨਾਮ ਮੁਝ ਡਾਰੋ,
ਔਰ ਇਸ ਜਗਤ ਦੇ ਵਿੱਚ ਰੇਵਾ ਦਾ ਪੁੱਤਰ ਹੋਣ ਕਰਕੇ ਮੈਨੂੰ ਰਵਾਲ ਕਹਿੰਦੇ ਹਨ। ਰੇਵਾ ਦਾ ਮੈਂ ਪੁੱਤਰ ਹਾਂ ਤੇ ਜਗਤ ਦੇ ਵਿੱਚ ਮੇਰਾ ਜਿਹੜਾ ਨਾਂ ਪ੍ਰਸਿੱਧ ਹੈ, ਪ੍ਰਚਲਿਤ ਹੈ, ਲੋਕ ਜਿਸ ਨਾਂ ਨਾਲ ਮੈਨੂੰ ਬੁਲਾਉਂਦੇ ਨੇ ਉਹ ਰਵਾਲ ਕਹਿ ਕੇ ਬੁਲਾਉਂਦੇ ਹਨ।
ਹਿਮ ਮਾਤਾ ਪਾਖੇ ਉਪਦੇਸ਼,
ਔਰ ਮੇਰੀ ਮਾਂ ਨੇ ਮੈਨੂੰ ਉਪਦੇਸ਼ ਦਿੱਤਾ ਸੀ। ਰੇਵਾ ਭਲੀ ਇਸਤਰੀ ਸੀ, ਉਹਨੇ ਮੇਰੀ ਮਾਂ ਨੇ ਮੈਨੂੰ ਉਪਦੇਸ਼ ਦਿੱਤਾ ਸੀ। ਜਿਸ ਵੇਲੇ ਮੈਂ ਉਹਦੇ ਘਰ ਜਨਮ ਲੈ ਕੇ ਹੋਸ਼ ਸੰਭਾਲੀ ਤੇ ਮੇਰੀ ਮਾਂ ਨੇ ਮੈਨੂੰ ਉਪਦੇਸ਼ ਦਿੱਤਾ।
ਹੇ ਸੁੱਤ ਤਪ ਕੋ ਤਪੋ ਵਿਸ਼ੇਸ਼,
ਮਾਂ ਨੇ ਕਿਹਾ ਸੀ ਹੇ ਪੁੱਤਰ ਜੇ ਤੂੰ ਕੁਝ ਪ੍ਰਾਪਤ ਕਰਨਾ ਚਾਹੁੰਦਾ ਤੇ ਤਪੱਸਿਆ ਕਰ। ਖਾਲਸਾ ਜੀ, ਆਪਣੇ ਬੱਚੇ ਨੂੰ ਭਲੇ ਪਾਸੇ ਲਾਉਣ ਵਾਸਤੇ ਮਾਂ ਦਾ ਬੜਾ ਭਾਰੀ ਯੋਗਦਾਨ ਹੁੰਦਾ ਹੈ। ਮਾਂ ਚਾਹੇ ਤੇ ਆਪਣੇ ਬੱਚੇ ਨੂੰ ਸਾਧ ਬਣਾ ਸਕਦੀ ਤੇ ਮਾਂ ਹੀ ਚਾਹੇ ਤੇ ਚੋਰ ਵੀ ਬਣਾ ਸਕਦੀ ਹੈ, ਠੱਗ ਵੀ ਬਣਾ ਸਕਦੀ ਹੈ। ਇਸ ਕਰਕੇ ਇਹ ਕਹਿੰਦਾ ਮੇਰੀ ਮਾਂ ਨੇ ਮੈਨੂੰ ਉਪਦੇਸ਼ ਦਿੱਤਾ, ਆਖਿਆ ਪੁੱਤਰ ਜੇ ਤੂੰ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਫਿਰ ਤਪੱਸਿਆ ਕਰ, ਤਪ ਕਰ।
ਜਗਤ ਬਿਕੈ ਜੇ ਤੀ ਵਡਿਆਏ, ਜਿਨ ਕਿਨ ਤਪ ਕੋ ਤਪ ਕਰ ਪਾਏ।
ਇਸ ਜਗਤ ਵਿੱਚ ਜਿਤਨੀ ਵੀ ਵਡਿਆਈ ਹੈ, ਸੁਖ ਨੇ, ਰਾਜ ਭਾਗ ਨੇ, ਇਹ ਸਾਰੀਆਂ ਵਡਿਆਈਆਂ ਜਿਸਨੇ ਵੀ ਪ੍ਰਾਪਤ ਕੀਤੀਆਂ ਨੇ ਤਪ ਕਰਕੇ ਮਿਲੀਆਂ ਨੇ। ਪਰਮੇਸ਼ਰ ਦੀ ਤਪੱਸਿਆ ਕਰਕੇ, ਤਪ ਕਰਕੇ ਹੀ ਜਗਤ ਦੀਆਂ ਜਿਹੜੀਆਂ ਵਡਿਆਈਆਂ ਨੇ, ਜਿਤਨੇ ਵੀ ਜਿਸਨੇ ਵੀ ਪ੍ਰਾਪਤ ਕੀਤੀਆਂ ਨੇ, ਇਹ ਸਾਰੀਆਂ ਵਡਿਆਈਆਂ ਤਪ ਕਰਕੇ ਮਿਲਦੀਆਂ ਹਨ।
ਤਪ ਤੇ ਕਛੋ ਦੁਲਭ ਜਗ ਨਾਏ,
ਕਰਕੇ ਤਪ ਤੋਂ ਜ਼ਿਆਦਾ ਤਪੱਸਿਆ ਵਾਸ ਜਿਹੜਾ ਤਪ ਕਰਦਾ ਨਾ, ਉਹਦੇ ਵਾਸਤੇ ਕੋਈ ਵੀ ਚੀਜ਼ ਦੁਰਲਭ ਨਹੀਂ ਹੁੰਦੀ। ਤਪ ਕਰਨ ਵਾਲੇ ਨੂੰ ਹਰ ਇੱਕ ਚੀਜ਼ ਮਿਲ ਸਕਦੀ ਹੈ ਜੋ ਉਹ ਚਾਹੁੰਦਾ ਹੈ।
ਅਤ ਸ਼ਕਤੀ ਤਪ ਮਾਏ,
ਤਪ ਦੇ ਵਿੱਚ ਅਤ ਤੋਂ ਅਤ ਦੀ ਸ਼ਕਤੀ ਹੈ, ਬੜੀ ਭਾਰੀ ਸ਼ਕਤੀ ਹੈ ਤਪ ਦੇ ਵਿੱਚ।
ਵਿਸ਼ਨ ਆਦ ਜੇ ਬਨੋ ਬਡੇਰੇ, ਤਪ ਮੈਂ ਪ੍ਰੀਤ ਕਰਤ ਨਿਤੇਰੇ।
ਵਿਸ਼ਨੂੰ ਭਗਵਾਨ ਵਰਗੇ ਜਿੰਨੇ ਵੱਡੇ ਵੱਡੇ ਦੇਵਤੇ ਨੇ ਉਹ ਵੀ ਸਾਰੇ ਤਪ ਚ ਹੀ ਪ੍ਰੀਤ ਕਰਦੇ ਨੇ, ਉਹ ਵੀ ਤਪੱਸਿਆ ਕਰਦੇ ਨੇ। ਸ਼ਿਵ ਜੀ ਰਹਿੰਦਾ ਹੀ ਤਪ ਦੀ ਮੂਰਤ ਬਣ ਕੇ ਸਮਾਧੀ ਚ ਸਥਿਤ। ਜਿੰਨੇ ਵੀ ਵੱਡੇ ਵੱਡੇ ਦੇਵਤੇ ਨੇ ਹੇਰਵਾਲ, ਉਹ ਸਾਰੇ ਤਪੱਸਿਆ ਕਰਦੇ ਨੇ, ਤਪ ਦੇ ਵਿੱਚ ਪ੍ਰੀਤ ਕਰਦੇ ਹਨ।
ਮਹਾਦੇਵ ਕੋ ਨੇਮ ਸਦੀਵਾ,
ਮਹਾਦੇਵ ਸ਼ਿਵ ਜੀ ਦਾ ਤਾਂ ਨੇਮ ਹੀ ਆ ਸਦਾ। ਉਹ ਕੈਲਾਸ਼ ਪਰਬਤ ਤੇ ਬੈਠਾ ਚੌਂਕੜਾ ਮਾਰ ਕੇ ਸਮਾਧੀ ਵਿੱਚ ਹੀ ਲੀਨ ਰਹਿੰਦਾ, ਤਪ ਕਰਦਾ ਹੈ।
ਨਿਸ ਬਾਸਰ ਤਪ ਮੈਂ ਥਿਰ ਥੀਵਾ,
ਰਾਤ ਦਿਨ ਨਿਸ ਬਾਸਰ, ਪਤਾ ਨੀ ਕਿੰਨੇ ਯੁੱਗਾਂ ਤੱਕ ਨਿਰੰਤਰ ਲਗਾਤਾਰ ਸਮਾਧੀ ਲਾ ਕੇ ਰੱਖਦਾ ਹੈ।
ਕਮਲਾਸਨ ਜਬ ਉਤਪਤ ਭਇਓ,
ਰੇਵਾ ਦੱਸ ਰਹੀ ਹੈ ਆਪਣੇ ਪੁੱਤਰ ਨੂੰ, ਰਵਾਲ ਫਿਰ ਗੁਰੂ ਕਲਗੀਧਰ ਜੀ ਨੂੰ ਦੱਸ ਰਿਹਾ, ਕਹਿੰਦਾ ਜੀ ਮੇਰੀ ਮਾਂ ਨੇ ਮੈਨੂੰ ਦੱਸੀ ਸੀ ਇਹ ਗੱਲ ਕਿ ਜਦੋਂ ਬ੍ਰਹਮਾ ਜੀ ਸੰਸਾਰ ਦੇ ਵਿੱਚ ਉਤਪਤ ਹੋਏ, ਨਾਭ ਕਮਲ ਤੇ ਬ੍ਰਹਮਾ ਉਪਜੇ, ਕਹਿੰਦੇ ਨਾਭੀ ਤੋਂ ਕਮਲ ਉਪਜਿਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਪੈਦਾ ਹੋਇਆ। ਗੁਰਬਾਣੀ ਚ ਕਈ ਥਾਵਾਂ ਤੇ ਇਹਦੇ ਪ੍ਰਮਾਣ ਆਉਂਦੇ। ਭਗਤ ਨਾਮਦੇਵ ਜੀ ਦਾ ਵੀ ਬਚਨ ਹੈ, ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ। ਪਹਿਲਾਂ ਪੂਰਨ ਪਰਮੇਸ਼ਰ ਤੋਂ ਪੁੰਡਰਕ, ਪੁੰਡਰਕ ਦਾ ਮਤਲਬ ਹੁੰਦਾ ਕਮਲ ਦਾ ਫੁੱਲ, ਕਮਲ ਦਾ ਫੁੱਲ ਬਣਿਆ ਤੇ ਕਮਲ ਦੇ ਫੁੱਲ ਤੋਂ ਤਾਂ ਤੇ ਹੰਸਾ, ਹੰਸਾ ਕਹਿੰਦੇ ਨੇ ਬ੍ਰਹਮਾ ਨੂੰ, ਕਮਲ ਦੇ ਫੁੱਲ ਤੋਂ ਬ੍ਰਹਮਾ ਪੈਦਾ ਹੋਇਆ। ਕਹਿੰਦੇ ਜੀ ਮੇਰੀ ਮਾਂ ਨੇ ਮੈਨੂੰ ਇਹ ਦੱਸਿਆ ਕਿ ਜਦੋਂ ਪਹਿਲਾਂ ਨਾਭੀ ਤੋਂ ਕਮਲ ਦੇ ਵਿੱਚੋਂ ਬ੍ਰਹਮਾ ਉਤਪੰਨ ਹੋਏ, ਬ੍ਰਹਮਾ ਜੀ ਪੈਦਾ ਹੋਏ,
ਬੈਠੇ ਹੋ ਕਮਲ ਕਮਲ ਨਿਪਜਿਓ,
ਉਹ ਕਮਲ ਦੇ ਵਿੱਚੋਂ ਬੈਠੇ ਹੋਏ, ਉਪਜੇ ਹੋਏ ਕਮਲ ਦੇ ਉੱਤੇ ਬੈਠੇ ਸਨ।
ਤਬ ਆਕਾਸ਼ ਬਾਣੀ ਸਮਝਾਇਓ, ਤਪ ਬਿਨ ਬਲ ਨੈ ਕਿਨੋ ਪਾਇਓ।
ਉਸ ਵੇਲੇ ਬ੍ਰਹਮਾ ਜੀ ਨੂੰ ਕਮਲ ਦੇ ਫੁੱਲ ਤੇ ਬੈਠਿਆਂ ਆਕਾਸ਼ ਬਾਣੀ ਹੋਈ, ਤਪ ਕਰ ਤਪ ਕਰ ਤਪ ਕਰ। ਆਕਾਸ਼ ਬਾਣੀ ਹੋਈ ਕਿ ਤਪ ਤੋਂ ਬਿਨਾਂ ਕਿਸੇ ਨੇ ਵੀ ਸ਼ਕਤੀ ਪ੍ਰਾਪਤ ਨਹੀਂ ਕੀਤੀ, ਜੇ ਤੂੰ ਕੋਈ ਸ਼ਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਬ੍ਰਹਮਾ, ਤੈਨੂੰ ਤਪ ਕਰਨਾ ਪਵੇਗਾ।
ਸ਼ਕਤ ਮਿਸਾਲ ਚੈ ਜੇ ਪਾਏ, ਤਪ ਕਰੀਏ ਚਿਰ ਲਗ ਸਮਝਾਏ।
ਜੇ ਤੂੰ ਵਿਸ਼ਾਲ ਸ਼ਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਹੇ ਬ੍ਰਹਮਾ ਤੈਨੂੰ ਤਪ ਕਰਨਾ ਪਵੇਗਾ, ਤੈਨੂੰ ਤਪੱਸਿਆ ਕਰਨੀ ਪਵੇਗੀ।
ਹੁਣ ਤਪ ਅੱਛਾ ਬ੍ਰਹਮਾ ਕੀਨ,
ਇਹ ਸੁਣ ਕੇ ਉਸ ਵੇਲੇ ਬ੍ਰਹਮਾ ਜੀ ਨੇ ਫਿਰ ਬੜਾ ਭਾਰੀ ਅਤਿਸ਼ੈ ਤਪ ਕੀਤਾ।
ਜਗ ਸਿਰਜਨ ਕੀ ਸ਼ਕਤੀ ਲੀਨ,
ਤਪ ਕਰਕੇ ਬ੍ਰਹਮਾ ਨੂੰ ਜਗਤ ਦੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਦੀ ਵੇਖੋ ਸ਼ਕਤੀ ਮਿਲੀ। ਜਦੋਂ ਸ਼ਕਤੀ ਮਿਲੀ ਉਹ ਤਪ ਕਰਕੇ ਮਿਲੀ ਸੰਸਾਰ ਨੂੰ ਸਿਰਜਣ ਦੀ, ਤਾਚੇ ਹੰਸਾ ਸਗਲੇ ਜੰਨਾ, ਫਿਰ ਸੰਸਾਰ ਦੇ ਸਾਰੇ ਜੀਵ ਪੈਦਾ ਕੀਤੇ ਬ੍ਰਹਮਾ ਨੇ। ਉਹ ਕਿਵੇਂ ਪੈਦਾ ਕੀਤੇ? ਪਹਿਲਾਂ ਤਪ ਕੀਤਾ ਬ੍ਰਹਮਾ ਨੇ, ਬੜੀ ਭਾਰੀ ਤਪੱਸਿਆ ਕੀਤੀ ਤੇ ਤਪੱਸਿਆ ਕਰਕੇ ਜਗਤ ਦੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਦੀ ਸ਼ਕਤੀ ਜਿਹੜੀ ਆ ਉਹ ਪਰਮੇਸ਼ਰ ਕੋਲੋਂ ਪ੍ਰਾਪਤ ਕੀਤੀ।
ਇੱਕ ਸੰਸਾਰੀ ਇੱਕ ਭੰਡਾਰੇ, ਇੱਕ ਲਾਏ ਦੀ ਬਾਣ, ਸੁਰ ਨਰ ਮੈਂ ਇਹ ਤੀਨ ਵਡੇਰੇ, ਤਪ ਕੋ ਤਪੈ ਮਹਾਤਮੇਰੇ।
ਜਿੰਨੇ ਸੁਰ ਨਰ ਦੇਵੀ ਦੇਵਤੇ ਨੇ ਸਭ ਦੇ ਵਿੱਚੋਂ ਇਹ ਤਿੰਨ ਵੱਡੇ ਨੇ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ, ਇਹਨਾਂ ਤਿੰਨਾਂ ਨੇ ਤਪ ਕੀਤਾ। ਇਹਨਾਂ ਤਿੰਨਾਂ ਨੇ ਤਪ ਦੇ ਵਿੱਚ ਪ੍ਰੀਤ ਕੀਤੀ ਆ, ਤਪੱਸਿਆ ਕਰਕੇ ਸ਼ਕਤੀ ਪ੍ਰਾਪਤ ਕੀਤੀ ਹੈ।
ਅਪਰਨ ਕੀ ਗਿਣਤੀ ਕੋ ਕਹਾ,
ਜੇ ਇਹ ਸਭ ਤੋਂ ਵੱਡੇ ਤਪ ਕਰ ਰਹੇ ਨੇ ਤੇ ਬਾਕੀ ਹੋਰਾਂ ਦੀ ਤਾਂ ਕੀ ਗਿਣਤੀ ਕਰਨੀ ਹੈ।
ਯਾ ਤੇ ਪੁੱਤਰ ਕਰੋ ਤਪ ਮਾ,
ਇਸ ਕਰਕੇ ਹੇ ਪੁੱਤਰ ਰਵਾਲ, ਜੇ ਤੂੰ ਵੀ ਕੁਝ ਵਡਿਆਈ ਪ੍ਰਾਪਤ ਕਰਨਾ ਚਾਹੁੰਦਾ ਤਾਂ ਫਿਰ ਤੂੰ ਵੀ ਤਪ ਕਰ, ਤੈਨੂੰ ਵੀ ਫਿਰ ਤਪੱਸਿਆ ਦੀ ਲੋੜ ਹੈ।
ਸੁਣ ਜਨਨੀ ਤੇ ਅਸ ਉਪਦੇਸ਼,
ਕਹਿੰਦੇ ਆਪਣੀ ਮਾਂ ਕੋਲੋਂ ਇਹ ਉਪਦੇਸ਼ ਮੈਂ ਸੁਣਿਆ, ਆਪਣੀ ਮਾਂ ਕੋਲੋਂ ਇਹ ਉਪਦੇਸ਼ ਮੈਂ ਪ੍ਰਾਪਤ ਕੀਤਾ।
ਤਪ ਕੋ ਤਾਪਤ ਰਹੋ ਵਿਸ਼ੇਸ਼,
ਔਰ ਫਿਰ ਮੈਂ ਤਪੱਸਿਆ ਕੀਤੀ, ਵਿਸ਼ੇਸ਼ ਕਰਕੇ ਬੜਾ ਭਾਰੀ ਤਪ ਕੀਤਾ।
ਫਿਰ ਹੋਏ ਉੱਤਰ ਖੰਡ ਸਥਾਏ, ਤਪ ਕਰਤੇ ਜੁਗ ਤੀਨ ਬਿਤਾਏ।
ਮਹਾਰਾਜ ਜੀ ਉੱਤਰਾਖੰਡ ਦੇ ਇਲਾਕੇ ਦੇ ਵਿੱਚ ਮੈਂ ਖਲੋ ਕੇ ਤਪ ਕੀਤਾ, ਔਰ ਤਕਰੀਬਨ ਤਪ ਕਰਦਿਆਂ ਮੈਨੂੰ ਤਿੰਨ ਯੁੱਗ ਬਤੀਤ ਹੋ ਗਏ। ਤਿੰਨ ਯੁੱਗਾਂ ਤੱਕ ਖਲੋਤਾ ਮੈਂ ਤਪ ਕਰਦਾ ਰਿਹਾ।
ਤਬ ਕਮਲਾਸਨ ਚੱਲ ਕਰ ਆਇਓ,
ਔਰ ਮੇਰੀ ਤਪੱਸਿਆ ਤੋਂ ਖੁਸ਼ ਹੋ ਕੇ ਖੁਦ ਬ੍ਰਹਮਾ ਜੀ ਮੇਰੇ ਸਾਹਮਣੇ ਪ੍ਰਗਟ ਹੋਏ।
ਆਗੇ ਫਿਰ ਹੋਏ ਦਰਸ ਦਿਖਾਇਓ,
ਔਰ ਮੇਰੇ ਸਾਹਮਣੇ ਸਨਮੁਖ ਖਲੋ ਕੇ ਉਹਨਾਂ ਨੇ ਮੈਨੂੰ ਦਰਸ਼ਨ ਦਿੱਤੇ।
ਵਿਭਿਦ ਵਿਧਨ ਮੈਂ ਉਸਤਤ ਕੀਨ,
ਜਦੋਂ ਬ੍ਰਹਮਾ ਜੀ ਮੇਰੇ ਸਨਮੁਖ ਆਏ ਤਾਂ ਮੈਂ ਫਿਰ ਵਿਭਿਦ ਪ੍ਰਕਾਰ ਦੀ ਉਸਤਤ ਬ੍ਰਹਮਾ ਜੀ ਦਾ ਸਤੋਤਰ ਗਾਇਨ ਕੀਤਾ।
ਚਰਨ ਕਮਲ ਪਰ ਸਿਰ ਧਰ ਦੀਨ,
ਔਰ ਬ੍ਰਹਮਾ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਮੈਂ ਸੀਸ ਰੱਖ ਕੇ ਮੱਥਾ ਟੇਕਿਆ।
ਹੋਏ ਪ੍ਰਸੰਨ ਵਿਦਬਾਕ ਬਖਾਨਾ,
ਔਰ ਬ੍ਰਹਮਾ ਜੀ ਨੇ ਪ੍ਰਸੰਨ ਹੋ ਕੇ ਮੇਰੇ ਤੇ ਮੇਰੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਮੈਨੂੰ ਵਾਕ ਕੀਤਾ, ਵਚਨ ਕੀਤਾ।
ਆਹੋ ਨਾਗ ਨੰਦਨ ਸੁਨ ਕਾਨਾ,
ਹੇ ਨਾਗ ਨੰਦਨ, ਕਿਉਂਕਿ ਇਹ ਨਾਗ ਦਾ ਪੁੱਤਰ ਸੀ ਨਾ ਰਵਾਲ, ਕਹਿਣ ਲੱਗਾ ਕਿ ਹੇ ਨਾਗ ਨੰਦਨ ਸੁਣ ਧਿਆਨ ਦੇ ਨਾਲ।
ਤਪ ਤੈ ਸਾਧਨ ਕੀਨ ਘਨੇਰੇ,
ਤੂੰ ਬੜੀ ਭਾਰੀ ਤਪੱਸਿਆ ਕੀਤੀ ਹੈ, ਤੂੰ ਬੜਾ ਭਾਰੀ ਕਠਨ ਤਪ ਕੀਤਾ ਹੈ।
ਪਰ ਚਾਹੋ ਜਿਮ ਹੈ ਉਰ ਤੇਰੇ,
ਹਾਂ ਦੱਸ ਤੇਰੇ ਮਨ ਵਿੱਚ ਜੋ ਇੱਛਾ ਹੈ ਜਿਸ ਤਰ੍ਹਾਂ ਦਾ ਤੂੰ ਵਰ ਚਾਹੁੰਦਾ ਹੈ ਉਹ ਵਰ ਤੂੰ ਮੇਰੇ ਪਾਸੋਂ ਮੰਗ ਲੈ।
ਹੁਣ ਬ੍ਰਹਮਾ ਤੇ ਜੁਗ ਕਰ ਜੋਰੇ,
ਕਹਿੰਦੇ ਬ੍ਰਹਮਾ ਜੀ ਕੋਲੋਂ ਇਹ ਬਚਨ ਸੁਣ ਕੇ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਬ੍ਰਹਮਾ ਜੀ ਨੂੰ ਬੇਨਤੀ ਕੀਤੀ।
ਜਾਚਿਓ ਜਥਾ ਮਨੋਰਥ ਮੇਰੇ,
ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਜਿਸ ਤਰ੍ਹਾਂ ਦਾ ਮਨੋਰਥ ਸੀ ਮੈਂ ਆਪਣੇ ਉਸ ਮਨੋਰਥ ਦੇ ਅਨੁਸਾਰ ਬ੍ਰਹਮਾ ਜੀ ਦੇ ਕੋਲੋਂ ਫਿਰ ਉਸ ਵਕਤ ਮੰਗ ਕੀਤੀ, ਵਰ ਮੰਗਿਆ।
ਅਦਕ ਬਿਭੂਤੀ ਰਾਜਸੀ ਪਾਵੋ,
ਮੈਂ ਇਹ ਵਰ ਮੰਗਿਆ ਕਿ ਮੈਨੂੰ ਰਾਜਸੀ ਵਿਭੂਤੀ ਪ੍ਰਾਪਤ ਹੋਵੇ, ਰਾਜ ਭਾਗ ਮਿਲੇ। ਤਪ ਦੇ ਨਾਲ ਖਾਲਸਾ ਜੀ ਇਸੇ ਕਰਕੇ ਮੁਕਤੀ ਨਹੀਂ ਮਿਲਦੀ ਕਿਉਂਕਿ ਤਪ ਨਾਲ ਇੱਛਾਵਾਂ ਨਾਸ਼ ਨਹੀਂ ਹੁੰਦੀਆਂ, ਤਪ ਕਰਨ ਤੋਂ ਬਾਅਦ ਇੱਛਾ ਨਾਸ਼ ਨਹੀਂ ਹੁੰਦੀ, ਇਸ ਕਰਕੇ ਨਾਮ ਜਪਣ ਨਾਲ ਹੀ ਮੁਕਤੀ ਹੈ। ਪਰ ਤਪ ਕਰਨ ਵਾਲੇ ਵੀ ਕੋਈ ਮਲੀਨ ਨਹੀਂ ਹੁੰਦੇ, ਮਾੜੇ ਨਹੀਂ ਹੁੰਦੇ, ਉਹ ਵੀ ਸਾਡੇ ਨਾਲੋਂ ਭਲੇ ਹੀ ਨੇ, ਅਸੀਂ ਤਾਂ ਇੱਕ ਘੰਟਾ ਨਿਤਨੇਮ ਨਹੀਂ ਕਰ ਸਕਦੇ। ਉਹ ਸੈਂਕੜੇ ਸਾਲਾਂ ਤੱਕ ਬਹਿ ਕੇ ਤਪ ਕਰਦੇ ਭਲੇ ਹੀ ਦੇ ਨਾ, ਫਿਰ ਸਾਨੂੰ ਹੱਕ ਨਹੀਂ ਅਸੀਂ ਉਹਨਾਂ ਦੀ ਨਿੰਦਾ ਕਰੀਏ। ਇਹ ਕਹਿਣ ਲੱਗਾ ਜੀ, ਫਿਰ ਮੈਂ ਬ੍ਰਹਮਾ ਜੀ ਕੋਲੋਂ ਵਰ ਮੰਗਿਆ ਕਿ ਹੇ ਬ੍ਰਹਮ ਦੇਵ, ਜੇ ਮੇਰੇ ਤੇ ਖੁਸ਼ ਹੋਏ ਹੋ ਤਾਂ ਮੈਨੂੰ ਰਾਜਸੀ ਭਾਗ ਬਖਸ਼ੋ, ਰਾਜਸੀ ਵਿਭੂਤੀ ਬਖਸ਼ੋ।
ਨਿਜ ਪਰ ਵਰ ਦੀ ਜੈ ਰਾਜ ਕਮਾਓ,
ਮੈਨੂੰ ਆਪਣਾ ਵਰ ਦਿਓ ਕਿ ਮੈਂ ਰਾਜ ਕਮਾਵਾਂ, ਰਾਜ ਭਾਗ ਭੋਗਾਂ।
ਇਵੇਂ ਹੋਏ ਬਿਰਾਂਚੀ ਉਚਾਰਾ।
ਇਹ ਸੁਣਦਿਆਂ ਬ੍ਰਹਮਾ ਜੀ ਨੇ ਆਖਿਆ ਇਸੇ ਤਰ੍ਹਾਂ ਹੋਵੇਗਾ, ਤਥਾ ਵਸਤ ਕਹਿ ਕੇ ਉਸੇ ਤਰ੍ਹਾਂ ਮੈਨੂੰ ਇਹ ਬਚਨ ਕਿਹਾ, ਇਸੇ ਤਰ੍ਹਾਂ ਹੋਵੇਗਾ ਜਿਵੇਂ ਤੂੰ ਚਾਹੁੰਦਾ ਹੈ।
ਵਿਸ਼ਵਕਰਮਾ ਤਤਕਾਲ ਹਕਾਰਾ।
ਉਸੇ ਵੇਲੇ ਵਿਸ਼ਵਕਰਮਾ, ਵਿਸ਼ਵਕਰਮਾ ਜਿਹੜਾ ਕਹਿੰਦੇ ਕਾਰੀਗਰਤਾ ਦਾ ਦੇਵਤਾ, ਸ੍ਰਿਸ਼ਟੀ ਨੂੰ ਢੰਗ ਦੇ ਨਾਲ ਤਰੀਕੇ ਨਾਲ ਬਣਾਉਂਦਾ ਹੈ, ਉਹਨੂੰ ਉਸ ਵੇਲੇ ਫਿਰ ਸੱਦਿਆ ਬੁਲਾਇਆ।
ਮੰਡਪ ਨਗਰ ਕਰਾਵਨ ਕਰਿਓ।
ਫਿਰ ਆ ਜਿਹੜਾ ਮੰਡਪ ਨਗਰ ਹੈ, ਜਿਹਨੂੰ ਅੱਜ ਕੱਲ ਮੰਡੀ ਕਹਿੰਦੇ ਨੇ, ਸਕੇਤ ਮੰਡੀ ਕਹਿੰਦੇ, ਇਹ ਜਿਹੜਾ ਨਗਰ ਸੀ ਫਿਰ ਉਹਨੇ ਇਹ ਬਣਾਇਆ, ਨਵੇਂ ਢੰਗ ਨਾਲ ਇਸ ਨਗਰ ਦੀ ਰਚਨਾ ਕੀਤੀ।
ਅਬ ਮੰਡੀ ਜੈ ਨਾਮ ਉਚਰਿਓ।
ਮਹਾਰਾਜ ਜੀ ਹੁਣ ਜਿਹਨੂੰ ਮੰਡੀ ਕਹਿੰਦੇ ਨੇ ਨਾ, ਇਹਦਾ ਪਹਿਲਾ ਨਾਮ ਮੰਡਪ ਸੀ, ਇਹਨੂੰ ਮੰਡਪ ਪਹਿਲਾਂ ਮੰਡਪਪੁਰੀ ਕਹਿੰਦੇ ਸਨ। ਇਹ ਵਿਸ਼ਵਕਰਮਾ ਨੇ ਮੇਰੇ ਕਹਿਣ ਤੇ ਬਣਾਈ ਸੀ, ਹੁਣ ਜਿਸ ਨੂੰ ਮੰਡੀ ਕਹਿ ਕੇ ਬੁਲਾਇਆ ਜਾਂਦਾ ਹੈ।
ਤਿਸ ਕੋ ਮੋਏ ਬਣਾਇਓ ਰਾਜਾ।
ਮੈਨੂੰ ਬ੍ਰਹਮਾ ਜੀ ਨੇ ਰਾਜਾ ਬਣਾ ਦਿੱਤਾ, ਮੈਂ ਉਸ ਮੰਡੀ ਦਾ ਰਾਜਾ ਬਣ ਗਿਆ।
ਬਿਰਧਾਇਓ ਰਾਜ ਸਮਾਜਾ।
ਮੈਂ ਆਪਣਾ ਰਾਜ ਸਮਾਜ ਬੜਾ ਵਧਾ ਲਿਆ, ਦਿਨ ਪ੍ਰਤੀ ਦਿਨ ਮੇਰਾ ਰਾਜ ਭਾਗ ਵਧਦਾ ਚਲਾ ਗਿਆ।
ਜੀਤੇ ਦੇਸ਼ ਵਿਦੇਸ਼ ਮਿਸਾਲੇ।
ਬੜੇ ਬੜੇ ਦੇਸ਼ ਵਿਦੇਸ਼ ਜਿੱਤ ਲਏ, ਨੇੜੇ ਤੇੜੇ ਦੇ ਜਿੰਨੇ ਇਲਾਕੇ ਸਨ ਮੈਂ ਜਿੱਤ ਕੇ ਸਰ ਕਰ ਲਏ, ਅਧੀਨ ਕਰ ਲਏ।
ਕਰਿਓ ਰਾਜ ਮੈਂ ਬੋ ਬਲ ਨਾਲੇ।
ਬੜੇ ਬਲ ਦੇ ਨਾਲ ਮੈਂ ਰਾਜ ਕੀਤਾ, ਔਰ ਬੜਾ ਦੀਰਘ ਕਾਲ ਤੱਕ, ਦੀਰਘ ਸਮੇਂ ਤੱਕ ਰਾਜ ਕੀਤਾ।
ਸ੍ਰੇਸ਼ਟ ਯੁਗ ਬੀਤੇ ਸਰੀਤ।
ਮਹਾਰਾਜ ਇਸੇ ਤਰ੍ਹਾਂ ਬਹੁਤ ਲੰਮਾ ਸਮਾਂ ਬੀਤ ਗਿਆ ਮੈਨੂੰ ਰਾਜ ਕਰਦਿਆਂ।
ਭੋਗਤ ਆਨੰਦ ਰਿਪਨ ਕੋ ਜੀਤ।
ਔਰ ਮੈਂ ਬੜਾ ਆਨੰਦ ਪ੍ਰਾਪਤ ਕਰਕੇ ਬੜਾ ਸੁਖ ਭੋਗਿਆ, ਦੁਸ਼ਮਣਾਂ ਨੂੰ ਜਿੱਤ ਕੇ, ਕੋਈ ਦੁਸ਼ਮਣ ਰਿਹਾ ਹੀ ਨਹੀਂ ਮੇਰਾ, ਦੁਸ਼ਮਣਾਂ ਨੂੰ ਜਿੱਤ ਕੇ ਮੈਂ ਬੜੇ ਲੰਮੇ ਸਮੇਂ ਤੱਕ ਰਾਜ ਭੋਗ ਸੁਖ ਭੋਗਿਆ।
ਤਬ ਜੱਛਣ ਸੋ ਰਣ ਮਮ ਪਰਿਓ।
ਮਹਾਰਾਜ ਉਸ ਵੇਲੇ ਜਿਹੜੇ ਆ ਯਕਸ਼ ਸਨ, ਇਹਨਾਂ ਨਾਲ ਮੇਰਾ ਜੰਗ ਹੋ ਗਿਆ। ਨਾਗ ਤੇ ਜੱਛ ਦੋਵੇਂ ਆਪਸ ਵਿੱਚ ਵਿਰੋਧੀ ਨੇ, ਇੱਕ ਦੂਜੇ ਦੇ ਲੜਦੇ ਨੇ। ਇਹ ਨਾਗ ਦਾ ਪੁੱਤਰ ਸੀ ਨਾ ਰੇਵਾ ਦਾ, ਤੇ ਦੂਜੇ ਪਾਸੇ ਯਕਸ਼ ਸਨ। ਕਹਿੰਦਾ ਉਹਨਾਂ ਦੇ ਨਾਲ ਫਿਰ ਸਾਡਾ ਮੇਰਾ ਬੜਾ ਭਾਰੀ ਜੰਗ ਹੋਇਆ।
ਅਤੇ ਹਜ਼ਾਰੋਂ ਸਨਮੁਖ ਲੜਿਓ।
ਔਰ ਮੈਂ ਸਾਹਮਣੇ ਹੋ ਕੇ ਲੜਿਆ, ਹਜ਼ਾਰਾਂ ਯਕਸ਼ ਮੈਂ ਮਾਰੇ।
ਜਿਉਂ ਲੋ ਸੋ ਲੋ ਕਰਾਰਾ, ਜਿਉਂ ਬਜਿਓ ਲੋ ਸੋ ਲੋ ਕਰਾਰਾ, ਮਚਿਓ ਮਾਂ ਸੰਗਰਾਮ ਅਖਾੜਾ।
ਮਹਾਰਾਜ ਜੀ ਲੋਹੇ ਤੇ ਲੋਹਾ ਵੱਜਿਆ, ਬੜਾ ਭਿਆਨਕ ਜੰਗ ਹੋਇਆ, ਸੰਗਰਾਮ ਰਚਿਆ ਗਿਆ। ਔਰ ਉਹ ਜੰਗ ਕੋਈ ਛੋਟਾ ਜੰਗ ਨਹੀਂ ਸੀ, ਉਹ ਯਕਸ਼ਾਂ ਤੇ ਨਾਗਾਂ ਦਾ ਜੰਗ ਸੀ, ਉਹਦੇ ਵਿੱਚ ਲੱਖਾਂ ਲੋਕ ਮਾਰੇ ਗਏ।
ਜੱਛਣ ਲੱਛਣ ਘਾਲਿਓ ਵੇਲਾ।
ਪਰ ਉਹ ਲੱਖਾਂ ਦੀ ਗਿਣਤੀ ਚ ਅਸੀਂ ਥੋੜੇ ਸਨ, ਯਕਸ਼ ਜਿਹੜੇ ਸਨ ਉਹ ਜ਼ਿਆਦਾ ਸਨ, ਉਹਨਾਂ ਨੇ ਬੜੇ ਜ਼ੋਰ ਦਾ ਹਮਲਾ ਕੀਤਾ।
ਕਰਿਓ ਧਕੇਲਣ ਰੇਲ ਰੋਪੇਲਾ।
ਉਹਨਾਂ ਨੇ ਮੈਨੂੰ ਇਹੋ ਜਿਹਾ ਧਕੇਲਿਆ, ਇਹੋ ਜਿਹਾ ਰੇਲਿਆ ਪੇਲਿਆ, ਯਾਨੀ ਕਿ ਇਹੋ ਜਿਹਾ ਖਤਮ ਕੀਤਾ।
ਬਹੁਤਨ ਮਿਲ ਮੁਝ ਕੋ ਬਦਕੀਨੋ, ਰਾਜ ਸਕਲ ਮੇਰੋ ਤਬ ਛੀਨੋ।
ਬਹੁਤਿਆਂ ਯਕਸ਼ਾਂ ਨੇ ਮਿਲ ਕੇ ਮਹਾਰਾਜ ਜੀ ਮੇਰਾ ਵੱਧ ਕੀਤਾ, ਔਰ ਜਿਹੜਾ ਮੇਰਾ ਰਾਜ ਭਾਗ ਸੀ ਉਹ ਯਕਸ਼ਾਂ ਨੇ ਖੋਹ ਲਿਆ। ਉਹ ਯਕਸ਼ਾਂ ਨੇ ਉਸ ਵੇਲੇ ਮੇਰਾ ਰਾਜ ਭਾਗ ਖੋਹ ਕੇ ਪ੍ਰਾਪਤ ਕਰ ਲਿਆ।
ਜੈ ਪੂਰਵ ਮੈਂ ਤਪ ਬੋ ਤਾਪਾ।
ਮਹਾਰਾਜ ਜੀ ਜਿੱਥੇ ਮੈਂ ਪਹਿਲਾਂ ਤਪੱਸਿਆ ਕੀਤੀ ਸੀ, ਜਿੱਥੇ ਮੈਂ ਪਹਿਲਾਂ ਪੂਰਨ ਤਪ ਕੀਤਾ ਹੈ,
ਬਿਦ ਬਰਤੇ ਤੀਰਥ ਇਹ ਥਾਪਾ।
ਉਹ ਬ੍ਰਹਮਾ ਜੀ ਦੇ ਬਚਨਾਂ ਨਾਲ ਆਹ ਤੀਰਥ ਬਣਿਆ, ਜਿਹੜੇ ਤੀਰਥ ਤੇ ਤੁਸੀਂ ਆਏ ਹੋ ਨਾ, ਰਵਾਲ ਸਾਰੇ ਜਿਹੜਾ ਸਰੋਵਰ ਹੈ, ਇੱਥੇ ਮੈਂ ਤਪੱਸਿਆ, ਇੱਥੇ ਰਵਾਲ ਨੇ ਤਪੱਸਿਆ ਕੀਤੀ ਸੀ, ਉਹਦੇ ਨਾਂ ਉੱਤੇ ਹੀ ਇਹ ਤੀਰਥ ਜਿਹੜਾ ਹੈ ਬ੍ਰਹਮਾ ਨੇ ਪ੍ਰਗਟ ਕੀਤਾ ਹੈ।
ਲਘੂ ਗਿਰਵਰ ਤਰਵਰ ਦਲ ਸੰਸਰ।
ਮਹਾਰਾਜ ਜੀ ਵੇਖੋ ਤੁਸੀਂ ਇਹ ਸਰੋਵਰ ਦੀ ਕਿਤਨੀ ਭਾਰੀ ਮਹਿਮਾ, ਇਹ ਤਪੱਸਿਆ ਦਾ ਫਲ ਹੈ।
ਤਰਤ ਫਿਰਤ ਹਿਰਤ ਸਭ ਜਲ ਪਰ।
ਵੇਖੋ ਇਹਦੇ ਉੱਤੇ ਪੱਥਰ ਵੀ ਤਰ ਜਾਂਦੇ ਨੇ, ਪੱਤਿਆਂ ਦੇ ਉੱਤੇ ਪਏ ਹੋਏ ਪੱਥਰ ਵੀ ਤਰ ਜਾਂਦੇ ਹਨ।
ਨੇਕ ਲੰਕ ਅਵਤਾਰ ਨ ਜਾਵਤ, ਬਾਸ ਕਰੂ ਮੈਂ ਇਸ ਥਲ ਤਾਵਤ।
ਮਹਾਰਾਜ ਜੀ, ਜਦੋਂ ਤੱਕ ਨੇਕ ਲੰਕ ਅਵਤਾਰ ਨਹੀਂ ਹੁੰਦਾ ਉਦੋਂ ਤੱਕ ਮੈਂ ਇੱਥੇ ਵਾਸਾ ਕਰਨਾ। ਖਾਲਸਾ ਜੀ, ਇਹ ਗੁਪਤ ਮੰਡਲ ਹੈ, ਸਥੂਲ ਮੰਡਲ ਦੀ ਗੱਲ ਨਹੀਂ ਹੋ ਰਹੀ। ਤੇ ਕਲਗੀਧਰ ਪਾਤਸ਼ਾਹ ਦੀ ਗਮਤਾ ਹਰ ਇੱਕ ਮੰਡਲ ਵਿੱਚ ਹੈ। ਆਖੋ ਸਤਨਾਮ ਸ੍ਰੀ। ਦਸਵੇਂ ਪਾਤਸ਼ਾਹ ਦੀ ਗਮਤਾ ਹਰ ਮੰਡਲ ਵਿੱਚ ਹੈ। ਅਸੀਂ ਸੋਚਾਂਗੇ ਤੇ ਅਸੀਂ ਸ਼ੰਕਿਆਂ ਚ ਪੈ ਜਾਵਾਂਗੇ, ਇਹ ਕਿਵੇਂ ਹੋ ਸਕਦਾ। ਪਰ ਕਲਗੀਧਰ ਦੀ ਗਮਤਾ ਹਰ ਮੰਡਲ ਵਿੱਚ ਹੈ, ਜਿਹੜੇ ਸਾਡੇ ਲਈ ਗੁਪਤ ਨੇ, ਅਸੀਂ ਵੇਖੇ ਵੀ ਨਹੀਂ। ਦਸਵੇਂ ਪਾਤਸ਼ਾਹ ਦੀ ਪਹੁੰਚ ਉੱਥੇ ਤੱਕ ਵੀ ਹੈ। ਪਰਮੇਸ਼ਰ ਜੋ ਨੇ ਸਾਡੇ ਮੰਡਲਾਂ ਦੇ ਸਿਰਜਣਹਾਰ ਨੇ। ਇਹ ਗੁਪਤ ਮੰਡਲ ਦੇ ਵਿੱਚ ਉਹ ਰੇਵਾ ਦਾ, ਕਿਉਂਕਿ ਲੜਕਾ ਉਹ ਕਹਿੰਦਾ ਮੇਰਾ ਵੱਧ ਹੋ ਚੁੱਕਾ ਹੈ, ਪਰ ਆਤਮਾ ਕਰਕੇ ਉਹ ਮੌਜੂਦ ਸੀ ਜਿਹਦੇ ਤੱਕ ਕਲਗੀਧਰ ਦੀ ਪਹੁੰਚ ਹੈ, ਜਿਹਦੇ ਬਾਰੇ ਮਹਾਰਾਜ ਜੀ ਨੇ ਕਿਹਾ ਨਾ ਵੀ ਕਈ ਕੋਟ ਜਖ ਕਿੰਨਰ ਪਿਸਾਚ, ਕਿੰਨੇ ਹੀ ਨੇ ਨਾ ਇਹ ਵੀ, ਕਈ ਕਰੋੜਾਂ ਦੀ ਗਿਣਤੀ ਚ ਯਕਸ਼ ਵੀ ਨੇ, ਕਿੰਨਰ ਵੀ ਨੇ, ਪਿਸਾਚ ਵੀ ਨੇ, ਇਹ ਵੀ ਕਰੋੜਾਂ ਨੇ। ਸੁਖਮਣੀ ਸਾਹਿਬ ਦਾ ਵਚਨ ਹੈ, ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦਾ, ਉਹਦੇ ਵਿੱਚ ਇਹ ਵੀ ਆਉਂਦੇ ਨੇ, ਨਾਗ ਵੀ ਆਉਂਦੇ ਨੇ। ਇਹ ਕਹਿਣ ਲੱਗਾ ਮਹਾਰਾਜ, ਜਦੋਂ ਤੱਕ ਨੇਕ ਲੰਕ ਅਵਤਾਰ ਨਹੀਂ ਹੁੰਦਾ, ਜਿਹਦੇ ਬਾਰੇ ਕਲਗੀਧਰ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਨੇਕ ਲੰਕੀ ਅਵਤਾਰ ਲਿਖਿਆ ਨਾ, ਕਲਕੀ ਅਵਤਾਰ ਵੀ ਜਿਸ ਨੂੰ ਕਹਿੰਦੇ ਨੇ, ਜਿਹਦੇ ਬਾਰੇ ਮਹਾਰਾਜ ਜੀ ਕਹਿੰਦੇ ਪਲ ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ, ਦਸਵੇਂ ਪਾਤਸ਼ਾਹ ਦੇ ਬਚਨ ਨੇ। ਉਹ ਕਲਕੀ ਅਵਤਾਰ, ਉਸ ਨੇਕ ਲੰਕ ਅਵਤਾਰ ਦੀ ਗੱਲ ਕਰ ਰਿਹਾ। ਕਹਿੰਦਾ ਜਦੋਂ ਤੱਕ ਨੇਕ ਲੰਕ ਅਵਤਾਰ ਨਹੀਂ ਹੁੰਦਾ ਉਦੋਂ ਤੱਕ ਮੈਂ ਇੱਥੇ ਨਿਵਾਸ ਕਰਾਂਗਾ, ਇੱਥੇ ਰਹਾਂਗਾ।
ਕਰਨਾ ਕਰਿਆ ਤੁਮ ਚਲ ਆਏ,
ਤੁਸੀਂ ਬੜੀ ਮੇਰੇ ਤੇ ਦਇਆ ਕੀਤੀ ਹੈ, ਤਰਸ ਕੀਤਾ ਕਿ ਆਪ ਜੀ ਇੱਥੇ ਚੱਲ ਕੇ ਆਏ ਹੋ।
ਆਪਣੋ ਦਰਸ਼ਨ ਰੁਚਿਰ ਦਿਖਾਏ,
ਔਰ ਆ ਕੇ ਮੈਨੂੰ ਆਪਣੇ ਸੋਹਣੇ ਦਰਸ਼ਨ ਦੀਦਾਰ ਬਖਸ਼ੇ ਹਨ।
ਨਰ ਅਵਤਾਰ ਆਪ ਤੁਮ ਆਹੋ,
ਮਹਾਰਾਜ ਜੀ ਤੁਸੀਂ ਨਰ ਦਾ ਅਵਤਾਰ ਹੋ, ਮਾਨਵੀ ਅਵਤਾਰ ਧਾਰਨ ਕਰਕੇ ਆਏ ਹੋ।
ਸਕਲ ਸ਼ਕਤ ਸ਼ਕਲ ਸ਼ਕਤ ਧਰਤ ਗੁਣ ਦਏ,
ਮਹਾਰਾਜ ਜੀ ਆਪ ਜੀ ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਹੋ, ਸਕਲ ਸ਼ਕਤੀਆਂ ਦੇ ਮਾਲਕ ਹੋ।
ਸਕਲ ਸ਼ਕਤ ਤਰ ਰਿਪ ਗਨ ਦਏ,
ਮਹਾਰਾਜ ਜੀ ਤੁਸੀਂ ਸਕਲ ਸ਼ਕਤੀ ਧਾਰਨ ਕਰਕੇ ਆਪਣੇ ਦੁਸ਼ਮਣਾਂ ਦਾ ਨਾਸ ਕਰਨ ਵਾਲੇ, ਦੁਸ਼ਮਣਾਂ ਨੂੰ ਦਾਹਣ ਵਾਲੇ ਹੋ।
ਮੈਂ ਅਬ ਪਰਿਓ ਆਪ ਕੀ ਸ਼ਰਨੇ,
ਮਹਾਰਾਜ ਮੈਂ ਹੁਣ ਤੁਹਾਡੀ ਸ਼ਰਨ ਚ ਪਿਆ, ਮੈਂ ਹੇ ਗੁਰੂ ਕਲਗੀਧਰ ਜੀ ਤੁਹਾਡੀ ਸ਼ਰਨ ਚ ਹਾਂ।
ਜਹੋ ਨਿਖਲ ਬਿਪਤਾ ਨਿਜ ਹਰਨੇ,
ਮਹਾਰਾਜ ਮੈਂ ਆਪਣੀ ਸਾਰੀ ਬਿਪਤਾ ਹਰਨੀ ਚਾਹੁੰਦਾ ਤੁਹਾਡੀ ਸ਼ਰਨ ਚ ਪੈ ਕੇ, ਕਿ ਮੇਰੀ ਸਾਰੀ ਬਿਪਤਾ ਹਰੀ ਜਾਵੇ, ਨਿਵਿਰਤ ਹੋ ਜਾਵੇ।
ਕਿਰਪਾ ਕਰੋ ਪ੍ਰਭ ਬਨੋ ਸਹਾਏ, ਦਾਸ ਜਾਨ ਕਰ ਲਿਓ ਬਚਾਏ।
ਹੇ ਪ੍ਰਭੂ ਜੀ ਕਿਰਪਾ ਕਰੋ, ਕਿਰਪਾ ਕਰਕੇ ਮੇਰੇ ਸਹਾਈ ਹੋਵੋ, ਮੈਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ ਬਚਾ ਲਵੋ।
ਜਿਤਕ ਸੁਰ ਅਸੁਰ ਜਗ ਸਮਝਾਏ, ਤੁਮ ਨਿਜ ਆਗਿਆ ਵਿਖੇ ਚਲਾਏ।
ਮਹਾਰਾਜ ਜਿਤਨੇ ਦੇਵਤੇ ਜਿਤਨੇ ਦਾਨਵ ਨੇ ਸਭ ਤੁਹਾਡੀ ਆਗਿਆ ਚ ਚੱਲਦੇ ਹਨ। ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਸਭ ਤੁਹਾਡੀ ਆਗਿਆ ਚ ਚੱਲਦੇ। ਮਹਾਰਾਜ ਜੀ ਇਹ ਜਿਤਨੇ ਵੀ ਹਨ ਤੁਹਾਡੇ ਹੁਕਮ ਚ ਚੱਲਦੇ ਹਨ।
ਜੋ ਨੈ ਮਾਨੈ ਸੋ ਤੁਮ ਮਾਰਾ, ਸਭ ਪਰ ਹੁਕਮ ਆਪ ਕੋ ਭਾਰਾ।
ਮਹਾਰਾਜ ਜਿਹੜਾ ਤੁਹਾਡਾ ਹੁਕਮ ਨਹੀਂ ਮੰਨਦਾ ਉਹਨੂੰ ਤੁਸੀਂ ਖਤਮ ਕਰ ਦਿੰਦੇ ਜੇ, ਜਿਹੜਾ ਤੁਹਾਡੀ ਆਗਿਆ ਵਿੱਚ ਬਾਹਰ ਚੱਲਦਾ ਉਹ ਖਤਮ ਹੋ ਜਾਂਦਾ ਹੈ, ਉਹਨੂੰ ਆਪ ਜੀ ਮਾਰ ਮੁਕਾਉਂਦੇ ਹੋ, ਔਰ ਹਰ ਇੱਕ ਨੂੰ ਆਪਣੀ ਆਗਿਆ ਵਿੱਚ ਚਲਾਉਂਦੇ ਹੋ, ਸਭ ਉੱਤੇ ਤੁਹਾਡਾ ਭਾਰਾ ਹੁਕਮ ਹੈ।
ਜਖਸ਼ ਕੋ ਬਲ ਤੇ ਸਮਝਾਵੋ,
ਮਹਾਰਾਜ ਇਹ ਜਖਸ਼ ਮੈਨੂੰ ਤੰਗ ਕਰਦੇ ਨੇ। ਉਹ ਯਕਸ਼ ਵੀ ਉੱਥੇ ਹੀ ਸੀ ਨਾ, ਹੁਣ ਗੁਪਤ ਮੰਡਲ ਵਿੱਚ ਹੀ ਨੇ ਉਹ ਵੀ, ਜਿੱਥੇ ਗੁਪਤ ਮੰਡਲ ਚਰਵਾਲ ਰਹਿੰਦਾ ਉੱਥੇ ਉਹ ਵੀ ਰਹਿੰਦੇ ਨੇ। ਮਹਾਰਾਜ ਇਹ ਮੈਨੂੰ ਤੰਗ ਕਰਦੇ ਨੇ ਯਕਸ਼, ਮਹਾਰਾਜ ਇਹਨਾਂ ਨੂੰ ਆਪਣੇ ਬਲ ਨਾਲ ਸਮਝਾਓ, ਇੱਦਾਂ ਇਹ ਸਮਝਦੇ ਨਹੀਂ, ਇਹਨਾਂ ਨੂੰ ਆਪਣੀ ਤਾਕਤ ਨਾਲ ਬਲ ਨਾਲ ਸ਼ਕਤੀ ਨਾਲ ਸਮਝਾਵੋ
ਬਦਿਓ ਬੈਰ ਵਿਸਾਲ ਮਿਟਾਵੋ
ਸਾਡਾ ਜਿਹੜਾ ਆਪਸੀ ਵੈਰ ਵਧਿਆ ਹੋਇਆ ਇਹ ਵੈਰ ਖਤਮ ਕਰ ਦਿਓ ਸਾਡਾ ਸਾਡੀ ਜਿਹੜੀ ਇਹ ਦੁਸ਼ਮਣੀ ਪਈ ਹੋਈ ਹੈ ਇਹ ਦੁਸ਼ਮਣੀ ਮਹਾਰਾਜ ਜੀ ਸਾਡੀ ਖਤਮ ਕਰ ਦਿਓ
ਇਮਰਵਾਲ ਕੀ ਬੇਨਤੀ ਸੁਣ ਕੇ
ਕਲਗੀ ਧਰ ਜੀ ਨੇ ਇਸ ਤਰ੍ਹਾਂ ਰਵਾਲ ਦੀ ਜਿਹਦੇ ਨਾਂ ਤੇ ਰਵਾਲ ਸਰ ਫਿਰ ਹੁਣ ਰਵਾਲ ਸਰ ਕਿਹਾ ਜਾਂਦਾ ਮਹਾਰਾਜ ਜੀ ਨੂੰ ਇਹਨੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ
ਚਰਨ ਪਰਿਓ ਆਪਣੀ ਮਨ ਗੁਣ ਕੈ
ਔਰ ਸਤਿਗੁਰਾਂ ਦੇ ਚਰਨੀ ਢਹਿ ਪਿਆ ਮੱਥਾ ਟੇਕਣ ਲੱਗਾ
ਸ਼੍ਰੀ ਕਲਗੀ ਧਰ ਤਨਕ ਸੰਭਾਰਾ ਤਾਨੇ ਉਪਾਨ ਤਨ ਤੇ ਭਾਰਾ
ਮਹਾਰਾਜ ਜੀ ਨੇ ਆਪਣਾ ਤਨਕ ਸੰਭਾਲਿਆ ਕਲਗੀ ਧਰ ਜੀ ਨੇ ਕਠੋਰ ਤਨਕ ਗੰਡੀਬ ਤਨਕ ਨੌ ਟੰਕਾ ਤਨਕ ਮਹਾਰਾਜ ਜੀ ਨੇ ਆਪਣੇ ਦਸਤ ਕਮਲਾਂ ਚ ਸੰਭਾਲਿਆ ਔਰ ਉਹਦੀ ਤੰਦੀ ਫੜੀ ਖਾਲੀ ਤੀਰ ਨਹੀਂ ਚਾੜਿਆ ਉੱਤੇ ਕੱਲੀ ਤੰਦੀ ਫੜੀ ਹੈ ਤੇ ਤੰਦੀ ਪਕੜ ਕੇ ਮਹਾਰਾਜ ਜੀ ਨੇ ਉਸ ਨੂੰ ਖਿੱਚਿਆ ਹੈ
ਗਹੀ ਜੇ ਜਬ ਕੰਨ ਲਗਾਏ
ਕੰਨਾਂ ਤੱਕ ਖਿੱਚ ਕੇ ਮਹਾਰਾਜ ਜੀ ਤੰਦੀ ਲੈ ਗਏ ਕੰਨਾਂ ਤੱਕ ਉਹਨੂੰ ਖਿੱਚ ਕੇ ਲੈ ਗਏ
ਜਾਂਪ ਨਾਦ ਬੜ ਭਇਓ ਤਦਾਏ
ਜਦੋਂ ਉਹਨੂੰ ਛੱਡਿਆ ਨਾ ਕਦੇ ਕਹਿੰਦੇ ਜਦੋਂ ਕੰਨਾਂ ਤੱਕ ਖਿੱਚੀ ਤੇ ਚਿਰੜ ਚਿਰੜ ਦੀ ਆਵਾਜ਼ ਆਉਂਦੀ ਹੈ ਚਾਂਪ ਚੋਂ ਚਾਂਪ ਕਹਿੰਦੇ ਨੇ ਤਨਖ ਨੂੰ ਤਨਖ ਦਾ ਜਿਹੜਾ ਅਗਲਾ ਸਿਰਾ ਡੰਡਾ ਹੁੰਦਾ ਉਹਦੇ ਵਿੱਚੋਂ ਚਿਰੜ ਦੀ ਆਵਾਜ਼ ਆਉਂਦੀ ਹੈ
ਤਿੰਨ ਤੇ ਗਨ ਪਰਬਤ ਅਰੜਾਏ
ਆਵਾਜ਼ ਸੁਣ ਕੇ ਜਿੰਨੇ ਪਰਬਤ ਸਨ ਉਹ ਕਹਿੰਦੇ ਹਿੱਲਣ ਲੱਗ ਪਏ ਇਕਦਮ ਇਸ ਦਮ ਹਲਚਲ ਮੱਚ ਗਈ ਇਹ ਗੁਪਤ ਮੰਡਲ ਦੀਆਂ ਖੇਡਾਂ ਵਰਤਰੀਆਂ ਨੇ ਕਿਉਂਕਿ ਗੁਪਤ ਮੰਡਲ ਦੀਆਂ ਸ਼ਕਤੀਆਂ ਨੂੰ ਕਾਬੂ ਕਰਨ ਵਾਸਤੇ ਗੁਪਤ ਸ਼ਕਤੀਆਂ ਕੰਮ ਕਰਦੀਆਂ ਜੋ ਮੇਰੇ ਸਾਹਿਬ ਦੇ ਚਰਨਾਂ ਵਿੱਚ ਵਸਦੀਆਂ ਨੇ ਮਹਾਰਾਜ ਜੀ ਨੇ ਜਦੋਂ ਚਾਂਪ ਖਿੱਚਿਆ ਤੰਦੀ ਖਿੱਚੀ ਉਹਦੀ ਆਵਾਜ਼ ਆਈ ਨਾ ਚਿਰੜ ਦੀ ਉਹਦੇ ਨਾਲ ਪਹਾੜ ਵੀ ਇੱਕਦਮ ਚਿਰੜ ਗਏ ਪਹਾੜਾਂ ਦੇ ਵਿੱਚ ਵੀ ਇੱਕਦਮ ਹਲਚਲ ਮੱਚ ਗਈ
ਭਏ ਹਲਾਚਲ ਸ਼ਬਦ ਉਠਾਏ
ਹਲਾਚਲ ਜੀ ਜਿਵੇਂ ਜੀ ਹੋ ਜਾਂਦੀ ਨਾ ਮਨ ਨੂੰ ਜਿਵੇਂ ਭੁਚਾਲ ਜਿਹਾ ਆ ਜਾਂਦਾ ਏਦਾਂ ਦਾ ਹਾਲ ਹੋ ਗਿਆ
ਸਭ ਤੇ ਤਬ ਆਵਾਜ਼ ਆਏ ਰੱਖ ਲਿਓ ਹਮ ਤੁਮ ਸ਼ਰਨਾਏ
ਸਤਨਾਮ ਸ੍ਰੀ ਕਹਿੰਦੇ ਸਾਰੇ ਪਾਸਿਓ ਆਵਾਜ਼ ਆਈ ਹੇ ਬਾਜਾਂ ਵਾਲੇ ਚੋਜੀ ਪ੍ਰੀਤਮ ਰੱਖ ਲੋ ਅਸੀਂ ਤੁਹਾਡੀ ਸ਼ਰਨ ਚ ਡਰ ਗਏ ਇਕਦਮ ਸਹਿਮ ਗਏ ਮਹਾਰਾਜ ਜੀ ਦੀ ਤੰਦੀ ਦੀ ਆਵਾਜ਼ ਸੁਣ ਕੇ ਉਹ ਜੱਖ ਸੀ ਨਾ ਆਲੇ ਦੁਆਲੇ ਪਹਾੜਾਂ ਦੇ ਵਿੱਚ ਉਹ ਕਹਿੰਦੇ ਸਾਰੇ ਡਰ ਗਏ ਭੈ ਭੀਤ ਹੋ ਗਏ ਮਹਾਰਾਜ ਜੀ ਦੀ ਸ਼ਕਤੀ ਅੱਗੇ ਕੌਣ ਠਹਿਰੇ ਗੁਰੂ ਕਲਗੀ ਧਰ ਦੀ ਤਾਕਤ ਅੱਗੇ ਕਿਹਦੇ ਚ ਇੰਨਾ ਤਾਣ ਹੈ ਸਭ ਬੋਲੇ ਉੱਚੀ ਉੱਚੀ ਆਵਾਜ਼ ਵਿੱਚ ਰੱਖ ਲਓ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ
ਇਤਨੇ ਬਿਕੈ ਪੁਰਖ ਇੱਕ ਆਇਓ
ਇਹਨੇ ਨੂੰ ਇੱਕ ਪੁਰਖ ਚੱਲ ਕੇ ਆਇਆ ਬਜ਼ੁਰਗ ਸੀ ਬਿਰਧ ਸੀ ਉਹ ਚੱਲ ਕੇ ਆਇਆ
ਸਤਿਗੁਰ ਕੇ ਸਨਮੁਖ ਦ੍ਰਿਟਾਇਓ
ਕਲਗੀ ਧਰ ਦੇ ਸਾਹਮਣੇ ਆ ਗਿਆ ਮਹਾਰਾਜ ਦਸਵੇਂ ਪਾਤਸ਼ਾਹ ਦੇ ਸਨਮੁਖ ਨਜ਼ਰ ਆਇਆ
ਤਨ ਮੈਂ ਰੋਮ ਜਟਾ ਸਮਝ ਆਏ
ਸਰੀਰ ਦੇ ਉੱਤੇ ਰੋਮ ਨੇ ਏਦਾਂ ਲੱਗਦਾ ਵੀ ਜਿਵੇਂ ਜਟਾਵਾਂ ਹੁੰਦੀਆਂ ਨੇ ਇੱਕ ਤਾਂ ਸਿਰ ਦੇ ਉੱਤੇ ਜਟਾਵਾਂ ਹੁੰਦੀਆਂ ਨੇ ਨਾ ਇਹਦੇ ਸਰੀਰ ਦੇ ਉੱਤੇ ਵੀ ਜਿਹੜੇ ਰੋਮ ਨੇ ਨਾ ਉਹ ਜਟਾਵਾਂ ਵਾਂਗੂ ਨਜ਼ਰ ਆ ਰਹੇ ਨੇ
ਮ੍ਰਿਗ ਕੋ ਚਰਮ ਓਡ ਕਰਤਾ ਏ
ਇੱਕ ਹਿਰਨ ਦੀ ਜਿਹੜੀ ਖੱਲ ਹੁੰਦੀ ਹੈ ਉਹ ਇਹਨੇ ਆਪਣੇ ਸਰੀਰ ਦੇ ਉੱਤੇ ਓਡੀ ਹੋਈ ਹੈ
ਲਾਲ ਬਿਲੋਚਨ ਅੰਗ ਬਡੇਰੇ
ਅੱਖਾਂ ਬੜੀਆਂ ਲਾਲ ਸੁਰਖ ਨੇ ਤੇ ਅੰਗ ਜਿਹੜੇ ਸਰੀਰ ਦੇ ਨੇ ਉਹ ਬੜੇ ਬੜੇ ਵੱਡੇ ਤੇ ਲੰਮੇਰੇ ਅੰਗ ਹਨ
ਮੁਖ ਪਰ ਸ਼ਮਸ ਆਏ ਤੇ ਸਵੇਰੇ
ਚਿਹਰੇ ਦੇ ਉੱਤੇ ਦਾੜਾ ਹੈ ਅੱਖਾਂ ਦੇ ਉੱਤੇ ਵੀ ਪਰਵੱਟੇ ਜੇ ਆਏ ਹੋਏ ਨੇ
ਸਮੁਖ ਖਰੇ ਹੋਏ ਬੰਧਨ ਠਾਨੇ ਹੱਥ ਜੋੜ ਬੋਲਿਓ ਇਮ ਬਾਨੇ
ਸਤਿਗੁਰਾਂ ਦੇ ਸਾਹਮਣੇ ਖਲੋ ਕੇ ਹੱਥ ਜੋੜ ਕੇ ਇਹਨੇ ਵੀ ਆ ਕੇ ਵੰਦਨਾ ਕੀਤੀ ਤੇ ਵੰਦਨਾ ਕਰਕੇ ਬੜੇ ਪਿਆਰ ਨਾਲ ਗੁਰੂ ਕਲਗੀ ਧਰ ਜੀ ਨੂੰ ਬੇਨਤੀ ਕਰਦਿਆਂ ਬੋਲਿਆ
ਪ੍ਰਭ ਜੀ ਅਬ ਨੈ ਸਮਾਂ ਤੁਮਾਰਾ ਇਤ ਆਵਨ ਕੋ ਲਿਓ ਵਿਚਾਰਾ
ਕਹਿਣ ਲੱਗਾ ਪ੍ਰਭੂ ਜੀ ਹਾਲੇ ਸਮਾਂ ਨਹੀਂ ਹੋਇਆ ਹਾਲੇ ਸਮਾਂ ਨਹੀਂ ਹੋਇਆ ਆਪ ਜੀ ਦੇ ਇਸ ਪਾਸੇ ਆਉਣ ਦਾ ਸਮਾਂ ਨਹੀਂ ਹੋਇਆ ਕਿਉਂਕਿ ਉਹ ਤਾਂ ਕਲਕੀ ਅਵਤਾਰ ਦੇ ਵਿੱਚ ਆਉਣਾ ਨਾ ਨੇਕਲੰਕੀ ਅਵਤਾਰ ਵਿੱਚ ਹਾਲੇ ਮਹਾਰਾਜ ਜੀ ਆਪ ਜੀ ਦਾ ਸਮਾਂ ਨਹੀਂ ਹੋਇਆ ਖਤਮ ਕਰਨ ਦਾ
ਅਬ ਤੁਮ ਗਮਨੋ ਆਪਣੇ ਡੇਰੇ
ਮਹਾਰਾਜ ਹੁਣ ਸਾਡੇ ਤੇ ਦਇਆ ਕਰੋ ਸਾਡੇ ਤੇ ਤਰਸ ਕਰੋ महाराज असी सब तुहाडी शरण विच आ, आप जी कृपा करके हुण अपने डेरे अपने स्थान ते चले जाओ।
चिरंकाल पुन करिए फेरे,
फिर चिरंकाल समा बीतेगा, जदो समा आवेगा आप जी दे आउण दा फिर दोबारा आउणा, फिर महाराज जी आप जी दोबारा आउणा, हाले आउण दा समा नहीं होया।
जब फैलै गो पंथ बिसाला, रचियो खालसा जो शुभ चाला।
महाराज जदों तुहाडा पंथ पसर जाएगा, सारे पासे पंथ फैल जाएगा, जिस पंथ दी तुसी साजना कीती है, जिस पंथ नूं तुसी अपने हथी सिरजिया, महाराज जदों आप जी दा वो विशाल पंथ चारे पासे बिथर जावेगा, सारे पासे बिथर जावेगा।
सब तुम जच्छन के होए नेरे,
उस वक्त महाराज जी तुसी साडे, मैं जाच्छा ते साडे सारे जक्षां दे तुसी नेड़े होवोगे।
करनो भले आन कर डेरे,
फिर आप जी आउणा अपने पंथ समेत इत्थे आके भला थां ते डेरा करना।
मेरो सरद तार जच नामो, नागन संग सदा संग रामो।
महाराज जी मेरा नाम है शरद तार, ए जेड़ा जच सी इहदा नां सी शरद तार। कहिंदा महाराज जी मेरा नाम शरद तार जच है, और ये जेड़े नाग ने, ये जेड़ा रवाल खड़ा है, इना नागा नाल साडा सदा संग्राम हुंदा है, इना नाल साडा सदा ही युद्ध हुंदा है, जंग हुंदा है।
करत रहे जच मारन मरनो,
महाराज इना जच्छा दे नाल असी मार, इना दे नाल मारन मरना करदे रहे हां।
विजय पराजय होए नित लड़नो,
साडी रोज लड़ाई हुंदी है, कदे ए जितदे ने कदे असी जितदे हां, कदे ए हारदे ने कदी असी हारदे हां।
करो ना पख आप किस केरे, सबके सांझे बड़े बडेरे।
महाराज तुसी कोई पख ना करो, कि तुसी ना नागा दा पख करो ते साडा विरोध, क्योंकि महाराज जी तुसी ता साडे सारयां दे सांझे हो, सांझे हो महाराज, असी भी तुहाडी शरण च आ, जे तुहाडी शरण च रवाल ते मैं शरद धार भी तुहाडी शरण विच आ। महाराज जी तुसी पख ना करो, कि हुण उहनां दा पख करके तुसी सानू खत्म करो, महाराज ऐसा नहीं, असी भी तुहाडी शरण च आ, तुसी सारयां दे सांझे हो।
जब तुम एहो धाम हमारे,
महाराज जी जदों तुसी कलकी अवतार दे स्वरूप नूं धारण करके साडे घर आओगे,
डेरा करो लै दल भारे,
तुसी इत्थे आ के डेरा करोगे भारी दल लै के।
10,000 दल हम तब दें,
महाराज उस वक्त मैं वचन करदा हां कि मैं 10,000 फौज अपने जच्छां दी तुहानू भेट करांगा।
पंथ तुम्हारे बिखे मिले,
और 10,000 फौज जेड़ी जच्छां दी आ ओ तुहाडे पंथ विच मिलेगी, जेड़ा खालसा पंथ तुसी साजे है। महाराज जदों पाप कर्म वध जाणगे, तुहाडे पंथ ने फिर इहना पाप कर्मां दा नाश करना है, ते आप जी दे पंथ विच ओह जिहड़े 10,000 जच्छ ने ਉਹ ਵਿੱਚ ਨਿਵੇਸ਼ ਕਰਨਗੇ, ਪ੍ਰਵੇਸ਼ ਕਰਨਗੇ।
ਸਗਰੇ ਕਾਰਜ ਭਲੇ ਸੁਧਾਰਾ,
ਸਾਰੇ ਕਾਰਜ ਭਲੀ ਪ੍ਰਕਾਰ ਨਾਲ ਅਸੀਂ ਸੁਧਾਰਾਂਗੇ ਨਾਲ ਰਲ ਕੇ।
ਸ਼ਤਰੂ ਪੰਥ ਕੇ ਸਭ ਨਿਰਵਾਰਾ,
ਔਰ ਜਿਹੜੇ ਪੰਥ ਦੇ ਦੁਸ਼ਮਣ ਨੇ ਉਹਨਾਂ ਦਾ ਨਾਸ ਕਰਾਂਗੇ।
ਲਖੋ ਭਵਿਖਤ ਏਵ ਬਿਰਤੰ, ਲਖੋ ਭਵਿਖਤ ਏਵ ਬਿਰਤੰਤ, हमरे हो अलंब भगवंत।
महाराज भविखत दा वचन वृतांत है, आउण वाले समय च जदों तुहाडा पंथ होवेगा उस पंथ विच मेरी फौज भी विच वरत्या करेगी, मेरे जच्छां दी शक्ति भी विच वरत्या करेगी। महाराज तुसी सारयां दे साडे भगवंत हो, नाथ हो, असीं भी तुहाडी शरण विच हां। गुरु कलगीधर पातशाह महाराज जी दी शरण विच पए होए, ਜਿਵੇਂ ਦੋਵੇਂ ਮਹਾਰਾਜ ਜੀ ਨੂੰ ਬੇਨਤੀਆਂ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।